ਸਾਜੇ ਸਵਾਰੇ ਸ਼ਿੰਗਾਰੇ ਵਰੋਸਾਏ ਹੋਏ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਗੁਰੂ ਖਾਲਸੇ ਦੇ ਦੀਵਾਨ ਦੀ ਰੋਹਰੀਤ ਅਤੇ ਮਰਿਆਦਾ ਨੂੰ ਪੂਰੀਆਂ ਕਰਦਿਆਂ ਹੋਇਆਂ ਉਤਸ਼ਾਹ ਸਹਿਤ ਸਮੂਹ ਹਾਜ਼ਰੀਨ ਵਟਾਂਦਰੇ ਅੰਦਰ ਸੰਪੂਰਨ ਫਤਿਹ ਗਜਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿੰਦਗੀ ਨਾਲ ਸੰਗਤ ਵਿੱਚ ਗੁਰੂ ਜਸ ਕੀਰਤਨ ਕਰਨ ਅਤੇ ਸੁਣਨ ਦੀ ਇਹ ਜੋ ਗੁਰਮਤਿ ਰਹੁਰੀਤ ਅਨੁਸਾਰ ਬੰਦਗੀ ਪ੍ਰਾਪਤ ਹੋਈ ਹੈ ਬਖਸ਼ਿੰਦਗੀ ਤੋਂ ਬੰਦਗੀ ਪ੍ਰਾਪਤ ਹੋਈ ਹੈ ਇਹ ਗੁਰੂ ਮਹਾਰਾਜ ਦਾ ਅਪਾਰ ਅਹਿਸਾਨ ਹੈ ਅਨਾਇਤ ਹੈ ਪ੍ਰਸਾਦ ਹੈ ਅਨੁਗ੍ਰਹਿ ਹੈ ਅਤੇ ਕਰਮ ਨਿਵਾਜ਼ੀ ਹੈ ਆਪ ਜਪਾਏ ਜਪੇ ਸੁਨਾਓ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਅੰਦਰ ਫਰਮਾਉਂਦੇ ਨੇ ਆਪ ਹੀ ਉਹ ਬਖਸ਼ਿਸ਼ ਕਰੇ ਅਤੇ ਆਪ ਦੇ ਦਰ ਦੀ ਹਾਜ਼ਰੀ ਹਜ਼ੂਰੀ ਪ੍ਰਦਾਨ ਕਰਦਾ ਹੈ ਆਪ ਹੀ ਉਹ ਮਿਹਰ ਕਰੇ ਅਤੇ ਸਰੀਰ ਦੇ ਨਾਲ ਨਾਲ ਜੋ ਅੰਦਰ ਗੁਰੂ ਦੇ ਯਸ ਨੂੰ ਹਦਾਇਤ ਨੂੰ ਸਿੱਖਿਆ ਨੂੰ ਸੁਣਨ ਵਾਲੀ ਚੀਜ਼ ਹੈ ਉਹ ਸਰੀਰ ਦੇ ਨਾਲ ਨਾਲ ਇੱਥੇ ਹਾਜ਼ਰ ਰਹਿੰਦੀ ਹੈ ਵਰਨਾ ਜੇ ਉਸਦੀ ਮਿਹਰਾਮਤ ਨਾ ਹੋਵੇ ਤਾਂ ਬੁੱਧੀ ਸ਼ੁੱਧ ਨਹੀਂ ਹੁੰਦੀ ਸ਼ੁੱਧ ਮਤ ਤੋਂ ਬਿਨਾਂ ਮਨ ਦੀ ਸਹੀ ਅਗਵਾਈ ਨਹੀਂ ਹੁੰਦੀ ਅਤੇ ਮਨ ਦੀ ਅਗਵਾਈ ਤੋਂ ਬਗੈਰ ਇਹ ਤਨ ਖਲੋ ਨਹੀਂ ਸਕਦਾ ਤਨ ਮਨ ਅਤੇ ਬੁੱਧ ਤਿੰਨਾਂ ਦਾ ਸੰਯੋਗ ਬਣ ਜਾਵੇ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਭਰੀ ਜਾਂਦੀ ਹੈ ਸਮਾਂ ਸਫਲਾ ਹੁੰਦਾ ਹੈ, ਵਰਨਵਾਜ਼ ਔਕਾਤ ਐਸਾ ਵੀ ਹੁੰਦਾ ਹੈ। ਆਪਣੀ ਆਦਤ ਦੇ ਮੁਤਾਬਕ, ਸੇਵਾਏ ਫਰਸੂਦਾ ਦੇ ਮੁਤਾਬਕ, ਮਨ ਜੁਗਾ ਜੁਗੰਤਰਾਂ ਤੋਂ ਹੈਬਚੋਲੇ ਆਦਿ ਇੱਕ ਗੱਲ ਦਾ ਕਿ ਹਾਜ਼ਰ ਨਾਲੋਂ ਗੈਰ ਹਾਜ਼ਰ ਰਹਿ ਕੇ ਵਧੇਰੇ ਆਨੰਦਿਤ ਰਹਿੰਦਾ। ਤਾਂ ਇਹ ਆਪਣੀ ਆਦਤ ਪੂਰੀ ਕਰਦਿਆਂ ਹੋਇਆਂ ਸਾਡੇ ਨਾਲ ਗੁਰੂ ਘਰ ਵਿੱਚ ਆ ਵੀ ਜਾਂਦਾ ਹੈ, ਮਹਾਰਾਜ ਨੂੰ ਮੱਥਾ ਵੀ ਟੇਕ ਦਿੰਦਾ ਹੈ, ਬੈਠ ਵੀ ਜਾਂਦਾ ਹੈ, ਪਰ ਐਸਾ ਛਲੀਆ, ਐਸਾ ਚੰਚਲ, ਅਜਿਹਾ ਚਪਲ ਕਿ ਸਾਡੇ ਮੜੋਲੀ ਨੂੰ ਇੱਥੇ ਬਿਠਾ ਕੇ ਆਪ ਸੀੜੀਆਂ ਉੱਤਰ ਜਾਂਦਾ ਹੈ, ਪੌੜੀਆਂ ਲੈ ਜਾਂਦਾ ਹੈ। ਕਦੀ ਕਿਤੇ ਗੁਰੂ ਦੀ ਮਿਹਰ ਹੋਵੇ ਅਤੇ ਬੁੱਧੀ ਮਰਕੂਜ਼ ਹੋਵੇ ਤਾਂ ਉਸ ਦੇਖੇ ਕਿ ਕਾਇਆ ਇੱਥੇ ਹੈ, ਤਾਨੇ ਇੱਥੇ ਹੈ, ਮਨ ਕਿਤੇ ਹੋਰ ਥਾਂ ਹੈ। ਬੁੱਧੀ ਫਿਰ ਸ਼ਬਦ ਦਾ ਆਸਰਾ ਲੈਂਦੀ ਹੈ, ਸ਼ਬਦ ਦਾ ਅੰਕਸ਼ ਪਕੜਦੀ ਹੈ ਅਤੇ ਮਨ ਜਿੱਥੇ ਗਿਆ ਹੋਵੇ ਉਹਨੂੰ ਮੋੜ ਕੇ ਫਿਰ ਲਿਆਉਂਦੀ ਹੈ, ਫਿਰ ਗੁਰੂ ਦੀ ਹਜ਼ੂਰੀ ਵਿੱਚ ਕਰਦੀ ਹੈ। ਪਰ ਜੇ ਬੁੱਧ ਚੰਗੀ ਹੋਵੇ, ਬੁੱਧ ਰੰਗੀਨ ਹੋਵੇ, ਬੁੱਧ ਗੁਰੂ ਦੀ ਮੱਤ ਦੇ ਨਾਲ ਦੀਪਕ ਵਾਂਗ ਰੌਸ਼ਨ ਹੋਵੇ, ਬੁੱਧ ਸੋ ਦੀਪਕ ਜਿਉਂ ਉਜਿਆਰੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਿੱਖ ਦਾ ਫਰਜ਼ ਬਣਦਾ ਹੈ ਬੁੱਧ ਸੋ ਦੀਪਕ ਜਿਉਂ ਉਜਿਆਰੇ। ਤੋ ਐਸੀ ਬੁੱਧ, ਅਸਾਂ ਅਰਦਾਸ ਵਿੱਚ ਇੱਕ ਚੀਜ਼ ਬੜੀ ਉਚੇਚੀ ਮੰਗਦੇ ਹਾਂ, ਗੁਰੂ ਮਹਾਰਾਜ ਜੀਓ, ਤੇਰੇ ਪਿਆਰਿਆਂ ਦਾ ਮਨ ਨੀਵਾਂ ਅਤੇ ਮੱਤ ਉੱਚੀ, ਇੱਥੇ ਇਕਤਫਾ ਨਹੀਂ, ਇੱਥੇ ਨਹੀਂ ਬਸ ਕਰਤੀ, ਅੱਗੇ ਇੱਕ ਹੋਰ ਸਤਰ ਹੈ, ਹੋਰ ਸ਼ਬਦਾਂ ਦਾ ਸੰਯੋਗ ਅਤੇ ਜੋੜ ਹੈ। ਤੇਰੇ ਪਿਆਰਿਆਂ ਦਾ, ਗੁਰਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਅਤੇ ਮੱਤ ਦਾ ਰਾਖਾ ਆਪ ਵਾਹਿਗੁਰੂ। ਜਿਸ ਮੱਤ ਦਾ ਰਾਖਾ ਵਾਹਿਗੁਰੂ ਹੋਵੇਗਾ, ਉਹ ਮੱਤ ਮਨ ਉੱਤੇ ਸਵਾਰ ਰਹੇਗੀ, ਮਨ ਨੂੰ ਆਪਣੀ ਰਜ਼ਾ ਵਿੱਚ ਚਲਾਏਗੀ ਅਤੇ ਉਹ ਆਪ ਅਕਾਲ ਦੀ ਰਜ਼ਾ ਵਿੱਚ ਚੱਲਦੀ ਹੈ। ਵਰਨਾ ਜੇ ਮੱਤ ਦਾ ਰਾਖਾ ਅਕਾਲ ਪੁਰਖ ਨਾ ਹੋਵੇ, ਪਰਮੇਸ਼ੁਰ ਨਾ ਹੋਵੇ, ਵਾਹਿਗੁਰੂ ਨਾ ਹੋਵੇ, ਤਾਂ ਮੱਤ ਅਤੇ ਮਨ ਕਈ ਵਾਰੀ ਕੰਪਰੋਮਾਈਜ਼ ਕਰ ਲੈਂਦੇ ਨੇ, ਮਸ਼ਵਰਾ ਕਰ ਲੈਂਦੇ ਨੇ, ਆਸ ਵਿੱਚ ਹੀ ਗੱਲ ਰਲਾ ਲੈਂਦੇ ਨੇ। ਮਨ ਪੁੱਛਦਾ ਹੈ ਮੱਤ ਨੂੰ, ਮੈਂ ਇਹ ਕੰਮ ਕਰ ਲਵਾਂ ਕਿ ਨਾ ਕਰ ਲਵਾਂ? ਮੱਤ ਕਹਿੰਦੀ ਇਹ ਕਰ ਲੈ, ਫਲਾਣੇ ਜਥੇਦਾਰ ਨੇ ਵੀ ਕਰ ਲਿਆ ਸੀ। ਮੱਤ ਦਾ ਰਾਖਾ ਪਰਮੇਸ਼ੁਰ ਨਾ ਹੋਵੇ, ਬੁੱਧ ਸਦੀਪ ਜਿਉਂ ਉਜਿਆਰੇ ਨਾ ਹੋਈ ਹੋਵੇ, ਅਤੇ ਮਨ ਮੱਤ 'ਤੇ ਸਵਾਲ ਕਰਦਾ ਹੈ, ਇਹ ਕੰਮ ਚੰਗਾ ਹੈ? ਬਿਲਕੁਲ ਚੰਗਾ, ਤੂੰ ਤਾਂ ਦੇਰੇ ਬੜੀ ਲਾਈ ਹੈ ਇਸ ਨੂੰ ਕਰਦਿਆਂ, ਇਹ ਤਾਂ ਫਲਾਣੇ ਬੰਦੇ ਨੇ ਵੀ ਕੀਤਾ ਹੈ, ਇਹ ਤਾਂ ਫਲਾਣੇ ਚੌਧਰੀ ਨੇ ਵੀ ਕੀਤਾ ਹੈ, ਇਹ ਫਲਾਣੇ ਪੰਚ ਸਰਪੰਚ ਨੇ ਵੀ ਕੀਤਾ ਹੈ, ਫਲਾਣੇ ਆਗੂ ਨੇ ਵੀ ਕੀਤਾ ਹੈ, ਤੇਰੇ ਲਈ ਕੀ ਮਾੜਾ ਹੈ? ਇਸ ਤਰ੍ਹਾਂ ਭੈੜੀ ਮੱਤ ਮਨ ਦੇ ਪਿੱਛੇ ਲੱਗ ਜਾਂਦੀ ਹੈ। ਇੱਕ ਜਗ੍ਹਾ ਇੱਕ ਉਰਦੂ ਦੇ ਬੜੇ ਚੰਗੇ ਲਿਖਾਰੀ ਨੇ ਸ਼ੇਰ ਆਖਿਆ ਹੈ, ਗਰ ਕਬੂਲ ਉਸਤਤ ਸਵੀਕਾਰ ਕਰੋ। ਉਹ ਕਹਿੰਦਾ ਹੈ, ਬਾਦ ਮੁੱਦਤ ਕੇ ਜੇ ਇਹ ਦਾਗ ਸਮਝ ਮੈਂ ਆਇਆ, ਬਾਦ ਮੁੱਦਤ ਕੇ ਜੇ ਇਹ ਦਾਗ ਸਮਝ ਮੈਂ ਆਇਆ, ਵਹੀ ਦਾਨਾ ਹੈ ਕਹਾ ਜਿਸਨੇ ਨਾ ਮਾਨਾ ਜੀ ਕਾ। ਰੁਝੇਵਾਂ ਹੋਵੇ ਤਾਂ ਵੱਖਰੀ ਗੱਲ ਹੈ, ਪਰ ਕਈ ਵਾਰੀ ਹੁਜਤੀ ਮਨ ਐਵੇਂ ਵੀ ਕਹਿ ਦਿੰਦਾ ਹੈ, ਕੱਲ੍ਹ ਨੂੰ ਵੀ ਤਾਂ ਦੀਵਾਨ ਲੱਗਣਾ ਹੀ ਹੈ, ਹੋਵੇ ਵੀ ਵਿਹਲਾ, ਕੰਮ ਵੀ ਕੋਈ ਨਾ ਹੋਵੇ, ਅਤੇ ਭਾਈ ਹੋਰੀ ਹਾਲੇ ਕੱਲ੍ਹ ਆਏ ਨੇ, ਅਤੇ ਪ੍ਰਬੰਧਕਾਂ ਨੇ ਹਾਲੇ ਪ੍ਰੋਗਰਾਮ ਵੀ ਉਲੀਕਣੇ ਨੇ, ਅਤੇ ਫਿਰ ਚਲੇ ਜਾਵਾਂਗੇ। ਬਸ ਬੁੱਧੀ ਇਹਦੇ ਨਾਲ ਰਲ ਗਈ ਅਤੇ ਇਹਦਾ ਨਾਦਰ ਮੌਕਾ ਚਲਿਆ ਗਿਆ। ਜਿਸ ਬੁੱਧ ਦੇ ਹੱਥ ਅੰਦਰ ਸ਼ਬਦ ਦਾ ਅੰਕਸ਼ ਹੈ, ਉਹ ਮਨ ਉੱਤੇ ਗਾਲਬ ਰਹੇਗੀ, ਉਹੀ ਉਹ ਮਨ ਨੂੰ ਤਨ ਦੇ ਨਾਲ ਰਲਾ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਰੱਖੇਗੀ, ਅਤੇ ਉਸਦੀ ਸੰਗਤ ਘੜੀ ਹੋਵੇ, ਅੱਧੀ ਘੜੀ ਹੋਵੇ, ਅੱਧੀ ਤੋਂ ਅੱਧੀ ਹੋਵੇ, ਪ੍ਰਵਾਨਿਤ ਹੋਵੇਗਾ ਉਸਦਾ ਆਉਣਾ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਨਾਲ ਆਪ ਸਾਰੇ ਗੁਰੂ ਮਹਾਰਾਜ ਦੀ ਬਾਰਗਾਹ ਵਿੱਚ ਆਏ ਹੋ, ਇਹ ਉਸਦੀ ਬਖਸ਼ਿਸ਼ ਹੈ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉਂ। ਦੋਨੋਂ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚ ਸੁਸ਼ੋਭਿਤ ਨੇ, ਜਿਨ੍ਹਾਂ ਦਾ ਕੀਰਤਨ ਹੋਇਆ ਹੈ। ਪਹਿਲਾ ਰਾਗ ਬੜਾ ਵਿਕਟ ਸੀ ਅਤੇ ਅਪ੍ਰਚਲਿਤ ਸੀ। ਇਸ ਨੂੰ ਗੁਨੀਨ ਕੌਸ਼ੀ ਧਾਨੀ ਕਹਿੰਦੇ ਨੇ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਬਦ ਗਾਇਨ ਹੋਇਆ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਗੁਰੂ ਸਾਹਿਬ ਜੀ ਦੇ ਦਾਦਾ ਜੀ ਵੀ ਐਸਾ ਹੀ ਸੰਦੇਸ਼ ਦਿੰਦੇ ਨੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਸਗਲ ਸਿਸ਼ਟ ਕੋ ਰਾਜਾ ਦੁਖੀਆ। ਅੱਗੇ ਤਰੀਕਾ ਵੀ ਦੱਸਦੇ ਨੇ, ਹਰ ਕਾ ਨਾਮ ਜਪਤ ਹੋਏ ਸੁਖੀਆ। ਅਤੇ ਉਸ ਸ਼ਹੀਦ ਦਾਦੇ ਦਾ ਸ਼ਹੀਦ ਪੋਤਰਾ ਵੀ ਆਪਦੀ ਜ਼ੁਬਾਨਦਾਨੀ ਦੁਆਰਾ ਫਰਮਾਉਂਦੇ ਨੇ, ਕਹਿੰਦੇ ਨੇ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸੈਂਸਾ ਨਹੀਂ ਚੂਕੇ, ਪ੍ਰਭੂ ਦੀ ਨਿਰੋਲ ਭਗਤੀ ਬਿਨਾ, ਅਕਾਲ ਪੁਰਖ ਦੇ ਅਟਲ ਅਤੇ ਪੂਰਨ ਵਿਸ਼ਵਾਸ ਬਿਨਾ ਮਨੁੱਖ ਸੈਂਸਿਆਂ ਦਾ ਸ਼ਿਕਾਰ ਰਹਿੰਦਾ ਹੈ, ਭਾਵੇਂ ਅਖੰਡ ਪਾਠ ਕਰੇ ਅਤੇ ਭਾਵੇਂ ਕੀਰਤਨ ਕਰਦਾ ਹੋਵੇ, ਭਾਵੇਂ ਇੱਕੀ ਇੱਕੀ ਪਾਠ ਜਪਜੀ ਸਾਹਿਬ ਦੇ ਅਤੇ ਸੁਖਮਨੀ ਸਾਹਿਬ ਦੇ ਕਰਦਾ ਹੋਵੇ, ਅਖੰਡ ਵਿਸ਼ਵਾਸ ਤੋਂ ਬਗੈਰ ਮਨੁੱਖ ਸੈਂਸਿਆਂ ਦਾ ਸ਼ਿਕਾਰ ਰਹੇਗਾ, ਭਰਮਾਂ ਵਿੱਚ ਪੈ ਜਾਏਗਾ। ਕੋਈ ਮਹੀਨਾ ਕੁ ਪਰ ਬੱਚੇ ਨੂੰ ਦੁਆ ਨਾ ਲੱਗੇ, ਤਫਰੀ ਇੱਧਰ ਉੱਧਰ ਫਿਰੇਗਾ ਅਤੇ ਸੈਂਸੇ ਪੈ ਜਾਣਗੇ। ਇਸ ਦੇ ਸੈਂਸੇ ਨੂੰ ਅਨੁਭਵ ਕਰਕੇ ਕੋਈ ਸ਼ਿਕਾਰੀ ਆਦਮੀ ਇਹ ਕਹਿ ਰਿਹਾ, ਤੇਰੇ ਪੁੱਤਰ ਨੂੰ ਕਿਸੇ ਨੇ ਕੁਛ ਖਵਾਇਆ ਹੈ, ਅਤੇ ਬਹਿਨ ਬਾਹਰਲੀ ਹਵਾ ਲੱਗੀ ਹੋ ਅਤੇ ਫੌਰਨ ਤਸਲੀਮ ਕਰ ਜਾਏਗਾ। ਸ਼ਿਕਾਰੀ ਬੜੇ ਹੁਸ਼ਿਆਰ ਹੋਇਆ ਕਰਦੇ ਨੇ। ਬਾਬੇ ਨਾਨਕ ਦੇ ਘਰ ਵੀ ਇਹ ਸੁਨੇਹੇ ਪਹੁੰਚਾਉਂਦੇ ਰਹੇ, ਤ੍ਰਿਪਤਾ ਨੀ ਭੈਣੇ ਬੇਬੇ, ਅਤੇ ਉੱਧਰ ਪਿਤਾ ਕਾਲੂ ਚੰਦ ਨੂੰ, ਕਾਲੂ ਚੰਦ ਨੂੰ, ਇੱਕੋ ਇੱਕ ਪੁੱਤਰ ਤੂੰ ਇੰਨਾ ਸੰਭਾਲਦਾ, ਘਰ ਨਹੀਂ ਬਹਿੰਦਾ, ਕਹਿੰਦਾ ਉਜਾੜਾਂ ਵਿੱਚ ਫਿਰਦਾ ਪਾਉਂਦਾ ਰਹਿੰਦਾ, ਕਿਹੜੀ ਉਮਰ 'ਤੇ ਵੱਡੀ ਵੱਡੀ ਉਮਰ ਵਾਲਿਆਂ ਨਾਲ ਬਹਿੰਦਾ, ਜੰਗਲੀ ਵਾਸ ਕਰਦਾ ਹੈ, ਦੁਨੀਆਦਾਰਾਂ ਵਾਂਗ ਕੋਈ ਇਹਦੀ ਗੱਲ ਨਹੀਂ, ਸਾਨੂੰ ਨਿਸ਼ਚਾ ਹੋਇਆ ਕਾਲੂ। ਅਤੇ ਉੱਧਰ ਕਹਿੰਦੇ ਨੇ, ਬੇਬੇ ਤ੍ਰਿਪਤਾ ਤੇਰੇ ਨਾਨਕ ਬੱਚੇ ਨੂੰ ਬਾਹਰਲੀ ਹਵਾ ਲੱਗੀ ਹੋਈ ਹੈ, ਬਾਹਰਲੀ ਹਵਾ। ਦਾਸ ਨੂੰ ਪਿਛਲੇ ਵਰਸਾਂ 'ਚ ਕੁਛ ਹਾਰਟ ਟ੍ਰਬਲ ਰਹੀ ਅਤੇ ਮੈਨੂੰ ਗਿਣਤੀ ਭੁੱਲ ਗਈ ਉਹਨਾਂ ਮੁਖਲਿਸ ਡਾਕਟਰਾਂ ਦੀ, ਕਈ ਸਨ ਉਹ ਜਿਹੜੇ ਮੈਨੂੰ ਕਹਿੰਦੇ ਸੀ ਯਤਨ ਕਰਿਆ ਕਰੋ ਬਾਹਰਲੀ ਹਵਾ ਲਵਾਉਣ ਦਾ, ਬਾਹਰ ਫਿਰਨ ਦਾ, ਆਕਸੀਜਨ ਖਾਣ ਦਾ, ਖੁੱਲ੍ਹੀ ਹਵਾ ਵਿੱਚ ਫਿਰਿਆ ਕਰੋ। ਅਤੇ ਉਹਨਾਂ ਮੇਰੇ ਲਈ ਇਲਾਜ ਦੱਸਿਆ, ਪਰ ਲੋਕ ਭਰਮ ਭੁਲੇਖੇ ਅੰਦਰ ਜੋ ਅਟਲ ਵਿਸ਼ਵਾਸ ਤੋਂ ਕਮਜ਼ੋਰ ਹੋ ਜਾਂਦਾ ਹੈ ਮਨ, ਤਾਂ ਇਹਦਿਆਂ ਦੇ ਭੁਲੇਖਿਆਂ 'ਚ ਪੈਂਦਾ। ਗੁਰੂ ਤੇਗ ਬਹਾਦਰ ਮਹਾਰਾਜ ਸੂਚਨਾ ਦਿੰਦੇ ਨੇ, ਭਗਤ ਬਿਨਾ ਸੈਂਸਾ ਨਹੀਂ ਚੂਕੇ, ਭਗਤ ਬਿਨਾ ਸੈਂਸਾ ਨਹੀਂ ਚੂਕੇ। ਇੱਕ ਹਠਯੋਗ ਹੁੰਦਾ ਹੈ, ਇੱਕ ਪ੍ਰੇਮਾ ਭਗਤੀ ਹੁੰਦੀ ਹੈ। ਹਠਯੋਗ ਮਨੁੱਖ ਨੂੰ ਹਟੀਲਾ ਬਣਾਉਂਦਾ ਹੈ, ਹਠਯੋਗ ਮਨੁੱਖ ਨੂੰ ਕੌੜਾ ਬਣਾਉਂਦਾ ਹੈ, ਹਠਯੋਗ ਨਾਲ ਕੀਤਾ ਹੋਇਆ ਤਪ ਮਨੁੱਖ ਦੇ ਦਿਲ ਦਿਮਾਗ ਨੂੰ ਤਪਾਉਂਦਾ ਹੈ। ਲੇਕਿਨ ਪ੍ਰੇਮਾ ਭਗਤੀ ਵਾਲੀ ਤਪੱਸਿਆ ਮਨੁੱਖ ਨੂੰ ਠੰਡਾ ਠਾਰ ਕਰਦੀ ਹੈ, ਖੇਮ ਕੁਸਲ ਸਹਿਜ ਆਨੰਦ ਦੀ ਦਾਤ ਦਿੰਦੀ ਹੈ। ਇਹੀ ਤਾਂ ਕਾਰਨ ਹੈ ਕਿ ਮਹਾਨ ਤਪੀਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਦੋਂ ਆਪਦੇ ਹੀ ਪਰਿਵਾਰ ਦੇ ਜੀ ਨੇ, ਧੀਰ ਮੱਲ ਨੇ ਮਸੰਦ ਤੋਂ ਗੋਲੀ ਮਰਵਾਈ, ਅਤੇ ਗੁਰੂ ਸਾਹਿਬ ਜੀ ਨੇ ਉਫ ਤੱਕ ਨਹੀਂ ਕੀਤਾ, ਕੋਈ ਸ਼ਿਕਾਇਤ ਨਹੀਂ ਕੀਤੀ, ਕੋਈ ਗਿਲਾ ਨਹੀਂ ਕੀਤਾ, ਭਗਤੀ ਦੇ ਨਾਲ ਮਨ ਠੰਡਿਆ ਹੁੰਦਾ ਹੈ। ਲੇਕਿਨ ਹਠਯੋਗ ਨਾਲ ਮਨ ਕੌੜਾ ਹੁੰਦਾ ਹੈ। ਕਰੋੜਾਂ ਸਾਥੀਆਂ ਤੁਸਾਂ ਸੁਣੀਆਂ, ਅਨੇਕਾਂ ਪੁਸਤਕਾਂ ਪੜ੍ਹੀਆਂ ਨੇ, ਜਿਸਲੇ ਪੁੱਠਾ ਲਟਕ ਕੇ ਫਰੀਦ ਖੂਹ 'ਚੋਂ ਬਾਹਰ ਨਿਕਲਿਆ, ਦਾਸ ਨੇ ਉਹ ਖੂਹ ਵੇਖਿਆ ਹੈ ਅਤੇ ਉਹ ਸੰਗਲ ਵੀ ਵੇਖਿਆ ਜਿਹੜਾ ਫਰੀਦ ਨੇ ਆਪਣੀਆਂ ਟੰਗਾਂ ਨੂੰ ਬੰਨ੍ਹ ਕੇ ਪਲਮ ਕੇ ਇਬਾਦਤ ਕੀਤੀ। ਜੰਗਲੀ ਖੂਹ ਵਿੱਚੋਂ ਫਰੀਦ ਨਿਕਲਿਆ, ਬੜਾ ਤਪੀਆ ਅਤੇ ਬੜਾ ਹੀ ਜ਼ੁਹਦ ਕਰਨ ਵਾਲਾ। ਜਿਸ ਵੇਲੇ ਖੂਹ ਤੋਂ ਬਾਹਰ ਆਇਆ ਅਤੇ ਚਿੜੀਆਂ ਚਹਿਚਹਾ ਰਹੀਆਂ ਸਨ, ਫਰੀਦ ਨੇ ਆਖਿਆ, ਮੇਰੀ ਇਕਾਂਤ ਨੂੰ ਭੰਗ ਕਰ ਰਹੀਆਂ ਹੋ, ਮਰ ਜੋ ਪਰੇ। ਬੜਾ ਤਪਸਵੀ ਬਾਹਰ ਨਿਕਲਿਆ, ਚਿੜੀਆਂ ਦੇ ਚਹਿਚਹਾਉਣਾ ਬਰਦਾਸ਼ਤ ਨਹੀਂ ਹੋਇਆ, ਆਉਂਦਾ ਮਰ ਜੋ ਚਿੜੀਓ। ਇਤਿਹਾਸ ਸ਼ਹਾਦਤ ਦਿੰਦਾ ਹੈ ਕਿ ਚਿੜੀਆਂ ਜਿਵੇਂ ਕਦੀ ਜੀਆਂ ਨਹੀਂ ਸਨ, ਮਰ ਗਈਆਂ, ਮ੍ਰਿਤੂ ਹੋ ਗਈਆਂ। ਫਰੀਦ ਨੇ ਸੋਚਿਆ, ਅਜੇ ਤਾਂ ਮੈਂ ਪੂਰਾ ਜੋਬਨ ਵਿੱਚ ਵੀ ਆ ਕੇ ਨਹੀਂ ਇਹਨਾਂ ਨੂੰ ਆਖਿਆ ਸੀ, ਹਾਲੇ ਤਾਂ ਮੈਂ ਪੂਰੀ ਸ਼ਕਤੀ ਵਰਤੀ ਨਹੀਂ ਸੀ, ਜ਼ਰਾ ਮੇਰੀ ਜ਼ੁਬਾਨ 'ਚੋਂ ਕਲਮਾ ਨਿਕਲਿਆ ਅਤੇ ਸੈਂਕੜੇ ਨਹੀਂ ਹਜ਼ਾਰਾਂ ਚਿੜੀਆਂ ਮਰ ਗਈਆਂ ਨੇ। ਇਹ ਤਾਂ ਮੇਰੀ ਜ਼ੁਬਾਨ ਵਿੱਚ ਬਰਕਤ ਆ ਗਈ, ਲੱਗਾ ਹੈ ਹੋਮੈ ਦੀਰਘ ਰੋਗ ਬਣ, ਹੈ ਭਗਤੀ, ਹੈ ਤਪੱਸਿਆ, ਹੈ ਜ਼ੋਹਦ, ਹੈ ਪਰਹੇਜ਼ਗਾਰੀ। ਲੇਕਿਨ ਬਿਮਾਰੀ ਲੱਗੀ ਬਣ, ਪਰਹੇਜ਼ਗਾਰੀ ਬਿਮਾਰੀ ਬਣਨ ਲੱਗੀ ਹੈ। ਇਹ ਤਾਂ ਮੇਰੇ ਇੱਕ ਸ਼ਬਦ ਨਾਲ ਮਰ ਗਈਆਂ ਨੇ, ਇੱਦਾਂ ਤਾਂ ਜੇ ਹੁਣ ਮੇਰੇ ਸਾਹਮਣੇ ਕੋਈ ਗ੍ਰਿਸਤੀ ਬੰਦਾ, ਕੋਈ ਤਿਆਗੀ ਬੰਦਾ, ਕੋਈ ਸੰਤ ਸਾਧ, ਕੋਈ ਫਕੀਰ ਖਲੋਇਆ ਤੇ ਇੱਦਾਂ ਮੈਂ ਉਹਨੂੰ ਵੀ ਕਰ ਸਕਾਂਗਾ? ਫਰੀਦ ਕਿੱਧਰ ਤੁਰ ਪਿਆ? ਫਿਰ ਬੋਲਦਾ ਹੈ, ਫਿਰ ਸੋਚਦਾ ਹੈ, ਪਰ ਨਾਲੇ ਤਾਂ ਇਹ ਤਾਈਦ ਹੋ ਜਾਏਗੀ, ਨਾਲੇ ਮੇਰਾ ਇਹਨਾਂ ਨਾਲ ਕੋਈ ਰੰਜਿਸ਼ ਤੇ ਅਦਾਵਤ ਵੀ ਨਹੀਂ ਹੈ, ਨਾਲੇ ਮੇਰੇ ਇਸ ਖਿਆਲ ਦੀ ਤਾਈਦ ਹੋ ਜਾਊ ਕਿ ਮੇਰੀ ਜ਼ੁਬਾਨ ਵਿੱਚ ਬਰਕਤ ਹੋ ਗਈ ਹੈ। ਝੁੰਡ ਦੇ ਨੇੜੇ ਗਿਆ, ਆਖਣ ਲੱਗਾ ਜੀ ਪਾਉ ਚਿੜੀਓ, ਮੂਹੀਆਂ ਚਿੜੀਆਂ ਫਿਰ ਜੀ ਪਈਆਂ, ਉੱਡ ਗਈਆਂ। ਫਰੀਦ ਜੰਗਲ ਵਿੱਚ ਉੱਛਲਦਾ ਹੈ, ਕੁੱਦਦਾ ਹੈ ਅਤੇ ਹੋਮੈ ਦਾ ਸ਼ਿਕਾਰ ਹੋ ਜਾਂਦਾ, ਰਹਿਮਤ ਜ਼ਹਿਮਤ ਵਿੱਚ ਬਦਲ ਜਾਂਦੀ। ਪਰ ਇੱਧਰ ਇਹ ਹੈ ਹੱਥਯੋਗ, ਹੱਥਯੋਗ ਮਨੁੱਖ ਨੂੰ ਤਪਾਉਂਦਾ ਹੈ ਅਤੇ ਇਹੋ ਜਿਹੀ ਬਿਰਤੀ ਬਣਾ ਦਿੰਦਾ। ਲੇਕਿਨ ਸਹਿਜ ਯੋਗ, ਗੁਰੂ ਰਾਮਦਾਸ ਮਹਾਰਾਜ ਦੀ ਇੱਕ ਤੁਕ, ਗੁਰੂ ਰਾਮਦਾਸ ਕਹਿੰਦੇ ਨੇ ਕਿਹਨੂੰ ਮਾਰਨਾ, ਕਿਨ ਮਾਰਨਾ, ਮੈਨੂੰ ਤੇ ਅੰਜ ਪ੍ਰਤੀਤ ਹੁੰਦਾ ਹੈ, ਜੋ ਗੁਫਤਾਰ ਹੈ ਨਿਰੰਕਾਰ ਤੇਰੀ ਹੈ, ਜੋ ਬੋਲਤ ਹੈ ਮਿਰਗਮੀਨ ਪੰਖੇਰੂ। ਮਲਹਾਰ ਮਹੱਲਾ ਚੌਥਾ ਅੰਦਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜੋ ਬੋਲਤ ਹੈ ਮਿਰਗਮੀਨ ਪੰਖੇਰੂ। ਤੇ ਗੁਰੂ ਰਾਮਦਾਸ ਜੀ ਹੈ ਕੌਣ? ਜਿਸ ਗੁਰੂ ਦਾ ਜੀਵਨ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੜਦਾਦੇ। ਧਿਆਨ ਨਾਲ ਸੁਣਨਾ, ਗੁਰੂ ਤੇਗ ਬਹਾਦਰ ਮਹਾਰਾਜ ਜੋ ਮਹਾਨ ਤਪੀ ਨੇ, ਇਹਨਾਂ ਦੇ ਪੜਦਾਦੇ ਦਾ ਸੁਭਾਅ ਕੀ ਹੈ? ਇਹ ਇਨਹੈਰਿਟ ਆਪ ਜੀ ਨੂੰ ਦਾਤ ਮਿਲੀ ਹੈ, ਵਿਰਾਸਤ ਵਿੱਚ ਆਪ ਨੂੰ ਇਹ ਦਾਤ ਮਿਲੀ ਹੈ। ਪੜਦਾਦੇ ਦਾ ਸੁਭਾਅ ਕੀ ਹੈ? ਕੌੜੇ ਨਹੀਂ ਹਨ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਧਿਆਨ ਦਿਓ ਤੁਕ ਵੱਲ, ਹੱਥ ਯੋਗ ਦਾ ਤੇ ਪ੍ਰੇਮਾ ਭਗਤੀ ਦਾ ਥੋੜਾ ਬਹੁਤ ਨਹੀਂ, ਜ਼ਮੀਨ ਅਸਮਾਨ ਤੋਂ ਵੀ ਵਾਧੂ ਫਰਕ ਹੈ। ਹੱਥ ਯੋਗ ਨਾਲ ਫਰੀਦ ਚਿੜੀਆਂ ਦਾ ਚਹਿਚਹਾਣਾ ਬਰਦਾਸ਼ਤ ਦਾ ਨਹੀਂ ਤੇ ਮਾਰਦਾ ਹੈ, ਜੀਵਾਂਦਾ ਹੈ। ਲੇਕਿਨ ਸਹਿਜ ਯੋਗ ਨਾਲ ਗੁਰੂ ਰਾਮਦਾਸ, ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਆਤਮਾ ਪੜਦਾਦਾ ਜੀ ਕਹਿੰਦੇ ਨੇ, ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਤੋ ਗੁਰੂ ਘਰ ਅੰਦਰ ਸਹਿਯੋਗ ਤੇ ਪ੍ਰੇਮਾ ਭਗਤੀ ਪ੍ਰਵਾਨ ਹੈ। ਗੁਰੂ ਮਹਾਰਾਜ ਜੀ ਨੇ ਆਖਿਆ, ਇਸ ਪ੍ਰੇਮਾ ਭਗਤੀ ਤੋਂ ਬਿਨਾਂ ਮਨੁੱਖ ਤੀਰਥ ਯਾਤਰਾ ਕਰੇ, ਮਨੁੱਖ ਦਾਨ ਕਰੇ, ਮਨੁੱਖ ਕੁਛ ਵੀ ਕਰਦਾ ਹੋਵੇ, ਕਿਤਨੇ ਵੀ ਧਰਮ ਕਰਮ ਕਰਦਾ ਹੋਵੇ, ਉਹ ਭਰਮ ਦਾ ਸ਼ਿਕਾਰ ਹੋ ਹੀ ਜਾਵੇਗਾ। ਤੋ ਭਗਤ ਬਿਨਾਂ ਸਹਿਸਾ ਨੇ ਚੁੱਕੇ ਗੁਰ ਇਹ ਭੇਦ ਬਤਾਵੇ, ਇਹ ਸ਼ਬਦ ਆਪ ਜੀ ਨੇ ਕੌਸ਼ਿਧਾਨੀ ਰਾਗ ਅੰਦਰ ਸਰਵਣ ਕੀਤਾ ਹੈ। ਦੂਸਰਾ ਸ਼ਬਦ ਵੀ ਉਸੇ ਹੀ ਮਹਬੂਬ ਦਾ ਹੈ, ਜਿਸ ਦੇ ਪਿਆਰ ਅੰਦਰ ਅੱਜ ਸਾਰੀ ਸ੍ਰਿਸ਼ਟੀ ਗੁਰੂ ਦੇ ਚਰਨਾਂ ਵੱਲ ਤੇ ਗੁਰੂ ਦੇ ਸ਼ਬਦ ਵੱਲ ਉਲਾਰ ਹੋਈ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਮਨ ਪ੍ਰਤੀ, ਆਪਣੇ ਸੰਗੀਆਂ ਦੇ ਮਨ ਪ੍ਰਤੀ ਤੇ ਦੁਨੀਆਂ ਭਰ ਦੇ ਲੋਕਾਂ ਵਾਸਤੇ ਬ੍ਰਾਹਮਣ ਖੱਤਰੀ ਸ਼ੂਦ ਵੈਦ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦਿੰਦੇ ਹੋਏ ਇਹ ਤੁਕ ਕਹਿੰਦੇ ਨੇ, ਰੇ ਮਨ ਰਾਮ ਸਿਉਂ ਕਰ ਪ੍ਰੀਤ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹਿੰਦ ਦੀ ਰਾਜਧਾਨੀ ਤੇ ਰਾਜਧਾਨੀ ਦੇ ਮਰਕਜ਼ ਅੰਦਰ, ਦਿੱਲੀ ਦੇ ਦਿਲ ਅੰਦਰ ਚਾਂਦਨੀ ਚੌਕ ਵਿੱਚ ਆਓ ਰਲ ਕੇ ਦੀਦਾਰ ਕਰੀਏ। ਦਰਸ਼ਨ ਤੇ ਗੁਰੂ ਦਾ, ਗੁਰੂ ਦੇ ਸ਼ਬਦ ਦੁਆਰਾ ਕੀਤਾ ਹੈ। ਮੋਹ ਮਾਇਆ ਵਿੱਚ ਗੁਰ ਦੀ ਮੱਖੀ ਵਾਂਗ ਫਸੇ ਹੋਏ ਮਨ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਆਪ ਦੇ ਪਵਿੱਤਰ ਬਚਨਾਂ ਨਾਲ ਰਿਹਾਈ ਦਿਲਵਾਉਂਦੇ ਨੇ। ਆਪ ਦੀ ਬਾਣੀ ਦੇ ਇੱਕ ਇੱਕ ਸ਼ਬਦ ਨਾਲ, ਸ਼ਬਦ ਦੀ ਇੱਕ ਇੱਕ ਤੁਕ ਨਾਲ ਅਤੇ ਤੁਕ ਦੇ ਅਕਸ਼ਰ ਅਕਸ਼ਰ ਨਾਲ ਹਰ ਬਣੀ ਨੂੰ ਇਨਸਾਨ ਨੂੰ ਰਹਿਨੁਮਾਈ ਬਖਸ਼ਦੇ ਨੇ, ਗਾਈਡੈਂਸ ਦਿੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਦੇ ਸਮੁੱਚੇ ਜੀਵਨ ਤੋਂ ਦੁਨੀਆ ਦੀ ਰਹਿਨੁਮਾਈ ਕਰਦੇ ਨੇ। ਜੇ ਜੀਣਾ ਹੈ ਤਾਂ ਐਸਾ, ਜੇ ਮੌਤ ਆਵੇ ਤਾਂ ਐਸੀ ਆਵੇ। ਦੁਨੀਆ ਅੰਦਰ ਜੀਉਣ ਦੇ ਚੱਜ ਤਾਂ ਬੜਿਆਂ ਨੇ ਸਮਝਾਏ ਨੇ, ਲੇਕਿਨ ਮਰਨ ਦਾ ਚੱਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦੱਸਿਆ। ਆਪ ਵੀ ਪਕਾਇਆ ਹੈ, ਆਪਦੇ ਸੰਗੀਆਂ ਸਾਥੀਆਂ ਸੁਭਤ ਵਾਲਿਆਂ ਨੂੰ, ਪੁਰਬ ਵਾਲਿਆਂ ਨੂੰ ਅਤੇ ਸੇਵਕਾਂ ਨੂੰ ਵੀ ਸਮਝਾਇਆ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਅਤ ਬਿਖਮ ਸਥਾਨ, ਆਪ ਦੇ ਕੱਦ ਨਾਲੋਂ ਅੱਧੇ ਪਿੰਜਰੇ ਅੰਦਰ, ਤੰਗੋ ਤਾਰੀਖ ਪਿੰਜਰੇ ਅੰਦਰ ਤ੍ਰੈ ਦਿਨ ਦੇ ਖਲੋਤੇ ਨੇ। ਦੇਖਣ ਵਾਲਿਆਂ ਦੇ ਕਲੇਜੇ ਵਿੱਚ ਜਾਂਦੇ ਨੇ, ਦਰਦ ਦਿਲ ਵਾਲੇ ਲੋਕ ਕਲੇਜੇ ਨੱਪੀ ਬੈਠੇ ਨੇ, ਘਰ ਘਰ ਦਰ ਦਰ ਇਹ ਗੱਲਾਂ ਹੁੰਦੀਆਂ ਨੇ। ਸਾਮਰਾਜ ਮੁਗਲ ਪੀਰਾਂ ਦੇ ਪੀਰ ਗੁਰੂ ਤੇਗ ਬਹਾਦਰ ਨਾਲ ਵੇਖੀਏ ਕੀ ਫੈਸਲਾ ਕਰਦਾ ਹੈ। ਔਰੰਗਜ਼ੇਬ ਸਾਰੇ ਅਧਿਕਾਰ ਆਪਣੇ ਵਜ਼ੀਰਾਂ, ਉਮੀਰਾਂ, ਰਈਸਾਂ ਅਤੇ ਕਰਮਚਾਰੀਆਂ ਨੂੰ ਦੇ ਕੇ ਆਪ ਪੰਜਾਬ ਹਸਨ ਬਦਾਲ ਦੇ ਇਲਾਕੇ ਪਠਾਣਾ ਦੀ ਸਰਕੋਬੀ ਲੈ ਗਿਆ ਹੈ, ਲੇਕਿਨ ਪੂਰੇ ਅਧਿਕਾਰ ਦੇ ਗਿਆ ਹੈ। ਕੱਲ੍ਹ ਕਾਜ਼ੀ ਅਬਦੁਲ ਵਹਾਬ ਜਾਮਾ ਮਸਜਿਦ ਦੇ ਹੋਰ ਕਰਮਚਾਰੀਆਂ ਨੂੰ ਲੈ ਕੇ, ਦਿੱਲੀ ਦੇ ਬੜੇ ਬੜੇ ਫਤਵਾ ਸਾਦਰ ਕਰਨ ਵਾਲਿਆਂ ਨੂੰ ਲੈ ਕੇ, ਫਤਵਾ ਲਾਉਣ ਵਾਲੇ ਨੂੰ ਕਹਿੰਦੇ ਨੇ ਮੁਫਤੀ, ਮੁਫਤੀਆਂ ਨੇ ਦੀ ਅਤੇ ਕਾਜ਼ੀਆਂ ਨੇ ਸ਼ਹਿਰ ਦਾ ਇੱਕ ਜੱਥਾ ਲੈ ਕੇ ਗੁਰੂ ਦੇ ਪਿੰਜਰੇ ਕੋਲ ਆਇਆ ਸੀ ਅਤੇ ਆਖਣ ਲੱਗਾ, ਹੁਣ ਤਾਂ ਤੁਸੀਂ ਹਿੰਦੂਆਂ ਦੇ ਹੀ ਆਗੂ ਹੋ, ਪਰ ਜੇ ਹਕੂਮਤ ਦੇ ਨਾਲ ਹੱਥ ਮਿਲਾ ਲਓ, ਸ਼ਾਹ ਹਿੰਦ ਮਹੀਉਦੀਨ ਔਰੰਗਜ਼ੇਬ ਦੀਆਂ ਗੱਲਾਂ ਮੰਨ ਲਓ, ਦੀਨ ਇਸਲਾਮ ਸਵੀਕਾਰ ਕਰੋ, ਅਤੇ ਮੈਂ ਯਕੀਨ ਦਿਲਾਉਣਾ ਹਾਂ ਹਿੰਦੁਸਤਾਨ ਦੇ ਹਿੰਦੂਆਂ ਦੇ ਪੀਰ ਤੇਗ ਬਹਾਦਰ, ਕਰੋੜਾਂ ਮੁਸਲਮਾਨ ਤੁਹਾਨੂੰ ਸਜਦਾ ਕਰਿਆ ਕਰਨਗੇ, ਤੇਰੇ ਚਰਨਾਂ ਉੱਤੇ ਅਨੇਕਾਂ ਸਜਦਾ ਅਦਾਈਆਂ ਅਤੇ ਨਾਸੀਆਂ ਫਰਸਾਈਆਂ ਹਾਜ਼ਰ ਹੋਵਣਗੀਆਂ। ਮੁਸਕਾਣਾ ਦੇ ਨਾਲ ਹੀ ਗੁਰੂ ਨੇ ਕਹਿ ਦਿੱਤਾ, ਕਾਜ਼ੀ ਅਬਦੁਲ ਵਹਾਬ ਤੇਰੀ ਗੱਲ ਮੈਂ ਸੁਣ ਲਈ ਹੈ, ਤੇਰੀ ਗੱਲ ਹਕੂਮਤ ਦੀ ਗੱਲ ਹੈ, ਤੇਰੇ ਪਿੱਛੇ ਮੁਗਲ ਬੋਲਦਾ ਏ, ਤਸ਼ੱਦਦ ਬੋਲਦਾ ਏ, ਜਨੂਨ ਬੋਲਦਾ ਏ ਅਤੇ ਹਕੂਮਤ ਦਾ ਤਾਸਬ ਬੋਲਦਾ ਏ। ਕਾਜ਼ੀ ਤੇਰੀ ਜੁਦਾ ਪਸੰਦ ਹੈ ਔਰ ਮੇਰੀ ਜੁਦਾ ਪਸੰਦ, ਤੇਰੀ ਜੁਦਾ ਪਸੰਦ ਹੈ ਮੇਰੀ ਜੁਦਾ ਪਸੰਦ, ਤੁਝਕੋ ਖੁਦੀ ਪਸੰਦ ਹੈ ਮੁਝਕੋ ਖੁਦਾ ਪਸੰਦ। ਛਿੱਥਾ ਪਿਆ ਸੀ, ਮੂੰਹ ਦਿਖਾ ਕੇ ਮੁੜ ਗਿਆ ਸੀ ਅਤੇ ਆਪਣੀ ਸ਼ਿਕਸਤ ਨੂੰ ਪੂਰਾ ਕਰਨ ਵਾਸਤੇ ਪੂਰੇ ਕ੍ਰੋਧ ਵਿੱਚ ਆ ਕੇ, ਜਲਾਲ ਵਿੱਚ ਆ ਕੇ ਕਾਜ਼ੀ ਅਬਦੁਲ ਵਹਾਬ ਨੇ, ਜਿਹਦੇ ਪਿੱਛੇ ਹਕੂਮਤ ਦੀ ਕੁਵਤ ਹੈ, ਤਾਕਤ ਹੈ, ਇੱਕ ਮੀਟਿੰਗ ਕੀਤੀ ਹੈ ਦਿੱਲੀ ਦੇ ਲਾਲ ਕਿਲ੍ਹੇ ਅੰਦਰ, ਕਾਜ਼ੀਆਂ ਨਾਲ ਰਲ ਕੇ ਇਸ ਫੈਸਲੇ 'ਤੇ ਪਹੁੰਚਿਆ, ਬਾਗੀ ਗੁਰੂ ਨੂੰ ਹਾਲੇ ਇੰਨੀ ਸਜ਼ਾ ਦੇ ਨਾਲ ਕੁਛ ਹੋਸ਼ ਨਹੀਂ ਆਈ, ਹਕੂਮਤ ਨਾਲ ਟਕਰਾਉਣ ਵਾਲੇ ਦੀ ਹੋਸ਼ ਕਾਇਮ ਕਰ ਦਿੱਤੀ ਜਾਏਗੀ। ਕੁਝ ਸਿਪਾਹੀਆਂ ਦੇ ਹੱਥ ਵਿੱਚ ਪੀਸੇ ਲੂਣ ਦੀਆਂ ਥੈਲੀਆਂ ਦੇ ਕੇ ਪਿੰਜਰੇ ਕੋਲ ਭੇਜਦੇ ਨੇ, ਤੁਸੀਂ ਚਲੋ, ਜ਼ਖਮੋ ਜ਼ਖਮੀ ਹੋਏ ਬਾਗੀ ਗੁਰੂ ਦੀ ਕਾਇਆਂ ਉੱਤੇ ਪਿੰਜਰੇ ਤੋਂ ਬਾਹਰ ਖਲੋ ਕੇ, ਜਿਵੇਂ ਬੱਦਲਾਂ 'ਚੋਂ ਕਣੀਆਂ ਵਸਦੀਆਂ ਨੇ, ਇਸ ਤਰ੍ਹਾਂ ਆਪਣੇ ਹੱਥਾਂ ਤੋਂ ਨਿਮਕ ਦੀਆਂ ਕਣੀਆਂ, ਲੂਣ ਦੇ ਜ਼ਰੇ ਵਰਾਓ, ਸਾਰੇ ਸਰੀਰ ਦੇ ਉੱਤੇ ਜ਼ਖਮ ਨੇ, ਜ਼ਖਮਾਂ 'ਤੇ ਲੂਣ ਬਹਿ ਜਾਏਗਾ ਅਤੇ ਉਹਦੀ ਰੱਤ ਹੋਰ ਵੀ ਨਿਚੋੜੀ ਜਾਏਗੀ। ਹਕੂਮਤ ਨਾਲ ਟਕਰਾਉਣ ਵਾਲਿਆਂ ਦਾ ਇਹੀ ਅਸ਼ਰ ਹੋਣਾ ਚਾਹੀਦਾ। ਕਾਜ਼ੀ ਅਤੇ ਮੁਫਤੀ ਤਿਆਰ ਪਏ ਹੁੰਦੇ ਨੇ ਕੋਈ ਨਵੀਂ ਸਜ਼ਾ ਭਾਲਣ ਵਾਸਤੇ, ਪਰ ਇੱਕ ਸਜ਼ਾ ਮਸਤੂਜਬ ਕਰਕੇ ਇੱਕ ਗਰੁੱਪ ਇਹ ਸਿਪਾਹੀਆਂ ਦਾ ਪਿੰਜਰੇ ਦੇ ਕੋਲ ਭੇਜ ਦਿੰਦੇ ਨੇ। ਪਿੰਜਰੇ ਦੇ ਬਾਹਰ ਬੰਨੇ ਖਲੋ ਕੇ ਇਹਨਾਂ ਨੇ ਤੇਗ ਬਹਾਦਰ ਜੀ ਨੂੰ ਦੱਸਿਆ ਅਸਾਂ ਹੁਣ ਤੇਰੇ ਜ਼ਖਮਾਂ ਉੱਤੇ ਨਿਮਕ ਡੋਲਾਂਗੇ, ਨਮਕ ਪਾਸ਼ੀ ਕਰਾਂਗੇ, ਲੂਣ ਸੁੱਟਾਂਗੇ। ਮਹਾਰਾਜ ਸੁਣ ਦੇਗਾ ਤੇ ਫਿਰ ਤੇਰੀ ਸਜ਼ਾ ਵਿੱਚ ਇਜ਼ਾਫਾ ਹੋ ਜਾਏਗਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਜ਼ਾ 'ਚ ਵੱਖ ਵੱਖ ਇਜ਼ਾਫੇ ਕੀਤੇ ਸੀ, ਜਹਾਂਗੀਰ ਨੇ ਵਾਅਦੇ ਕੀਤੇ ਸੀ, ਤਵੀਆਂ 'ਤੇ ਬਿਠਾਉਣ 'ਤੇ ਵੀ ਇਕਤਫਾ ਨਹੀਂ ਕੀਤੀ, ਦੇਗਾਂ ਵਿੱਚ ਉਬਾਲਿਆ, ਇੱਥੇ ਵੀ ਬਸ ਨੇ ਕੀਤੀ, ਮੁੜ ਤਵੀ 'ਤੇ ਬਿਠਾਇਆ ਅਤੇ ਫਿਰ ਗੁਰਦਿੱਤੇ ਭੁੰਜੇ ਦੇ ਹੱਥ ਵਿੱਚ ਤੱਤੀ ਰੇਤ ਦਾ ਕਰਸ਼ਾ ਦੇ ਕੇ ਲਗਾਤਾਰ ਆਪ ਜੀ ਦੇ ਸੀਸ ਉੱਤੇ ਵਰਾਏ, ਇੱਥੇ ਵੀ ਬਸ ਨਹੀਂ ਕੀਤੀ। ਜਹਾਂਗੀਰ ਨੇ ਇੱਕ ਹੋਰ ਸਜ਼ਾ ਮਸਤੂਜਬ ਕੀਤੀ, ਤਿਆਰ ਕੀਤੀ, ਘਾੜਤ ਘੜੀ ਕਿ ਸੁਣਿਆ ਹੈ ਸੜੇ ਹੋਏ ਥਾਂ ਉੱਤੇ, ਲੂਸੇ ਹੋਏ ਥਾਂ ਉੱਤੇ ਜੇ ਠੰਡਾ ਪਾਣੀ ਪਾਇਆ ਜਾਵੇ ਤਾਂ ਅਨੇਕ ਗੁਣਾ ਹੋਰ ਪੀੜ ਵੱਧਦੀ ਹੈ। ਇਸ ਲਈ ਇਸ ਬਾਗੀ ਅਰਜਨ ਨੂੰ ਉਹਨਾਂ ਨੇ ਆਪ ਹੀ ਲਿਖਿਆ, ਅਰਜਨ ਅਰਜਨ ਹੀ ਲਿਖਦੇ ਨੇ। ਜਹਾਂਗੀਰ ਨੇ ਆਪਣੀ ਤੋਜ਼ ਕੇ ਜਹਾਂਗੀਰ ਹੀ ਅੰਦਰ ਇੱਦਾਂ ਲਿਖਿਆ, ਇਸ ਬਾਗੀ ਗੁਰੂ ਨੂੰ ਜੋ ਪਰਸੋਂ ਤੋਂ ਲੈ ਕੇ ਤਵੀਆਂ 'ਤੇ ਦੇਗਾਂ 'ਤੇ ਤੱਤੀ ਰੇਤ ਅੰਦਰ ਕਬਾਬ ਕੀਤਾ ਗਿਆ ਹੈ, ਭੱਠਾ ਕੀਤਾ ਗਿਆ ਹੈ, ਉਬਾਲਿਆ ਗਿਆ ਹੈ, ਪਰ ਸਾਡੇ ਨਾਲ ਰਜ਼ਾਮੰਦ ਨਹੀਂ ਹੋਇਆ। ਬਰਫਾਨੀ ਨਦੀ ਰਾਵੀ ਦੇ ਕਿਨਾਰੇ ਲਿਜਾ ਕੇ ਬਰਫ਼ ਦੇ ਪਾਣੀ ਅੰਦਰ ਡੋਬੋ ਅਤੇ ਫਿਰ ਕੱਢੋ, ਡੋਬੋ ਅਤੇ ਫਿਰ ਕੱਢੋ, ਇਹ ਇੱਕ ਸਜ਼ਾ ਸੀ। ਕਈ ਲਿਖਾਰੀਆਂ ਨੇ ਲਿਖਿਆ ਹੈ ਕਿ ਗੁਰੂ ਨੇ ਕਿਹਾ ਮੈਨੂੰ ਹੁਣ ਨਹਾਉਣ ਦੀ ਆਗਿਆ ਦੇ ਦਿੱਤੀ ਜਾਵੇ। ਗੁਰੂ ਮਹਾਰਾਜ ਤਾਂ ਸਾਧ ਭਲੇ ਨਾਤਿਆਂ, ਅਤੇ ਮੇਰੇ ਜਿਹੇ ਚੋਰ ਸਚੋਰੋ ਚੋਰੋ ਭਾਵੇਂ ਸਾਰੇ ਤੀਰਥਾਂ 'ਤੇ ਨਹਾਉਂਦੇ ਫਿਰਨ, ਗੁਰੂ ਤਾਂ ਨਹਾਤਾ ਵੀ ਨਹਾਤਾ ਹੈ। ਗੁਰੂ ਮਹਾਰਾਜ ਨੇ ਕੀ ਗੱਲ ਕਹਿਣੀ ਹੈ ਕਿ ਮੈਨੂੰ ਨਦੀ 'ਤੇ ਨਹਾਉਣ ਦਿਓ, ਪਰ ਨਦੀ 'ਤੇ ਲਿਜਾਣਾ, ਨਦੀ ਵਿੱਚ ਡੋਬਣਾ ਇੱਕ ਨਵੀਂ ਸਜ਼ਾ ਸੀ ਕਿ ਸੜੇ ਹੋਏ ਥਾਂ ਉੱਤੇ ਠੰਡਾ ਪਾਣੀ ਪਾਇਆ ਜਾਵੇ। ਤਿਵੇਂ ਗੁਰੂ ਤੇ ਅਰਜਨ ਦੇਵ ਮਹਾਰਾਜ ਜੀ ਦੇ ਪੋਤਰੇ ਲਈ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਅਤੇ ਉਹਦੇ ਸਾਰੇ ਕਰਮਚਾਰੀਆਂ ਨੇ ਇੱਕ ਨਵੀਂ ਸਜ਼ਾ ਪਿੰਜਰੇ ਤੋਂ ਬਾਹਰ ਖਲੋ ਕੇ ਲੂਣ ਦੀ ਬਾਰਿਸ਼ ਕਰ ਦਿੱਤੀ। ਇਹ ਰੱਤ ਹੋਰ ਵੀ ਨੁਚੜੀ, ਜ਼ਖਮ ਖੁੱਲ੍ਹ ਗਏ, ਇੱਦਾਂ ਜਿਵੇਂ ਸਵੇਰੇ ਨਸੀਮ ਸਹਿਰੀ ਦੇ ਬੁੱਲਿਆਂ ਨਾਲ, ਚੌਂਕਿਆਂ ਨਾਲ, ਲੋਰੀਆਂ ਨਾਲ ਕਲੀਆਂ ਦੇ ਮੂੰਹ ਖੁੱਲ੍ਹਦੇ ਨੇ, ਗੁੰਚਿਆਂ ਦੇ ਮੂੰਹ ਝਟਕਦੇ ਨੇ। ਤਿਵੇਂ ਪਵਿੱਤਰ ਸਰੀਰ ਦੇ ਇਹ ਸਾਰੇ ਜ਼ਖਮ ਲੂਣ ਪੈਣ ਦੇ ਨਾਲ ਅੰਜ ਖੁੱਲ੍ਹ ਗਏ ਅਤੇ ਐਸੀ ਸ਼ਕਲ ਬਣ ਗਈ ਜਿਵੇਂ ਕਿਸੇ ਨੇ ਕਿਸੇ ਕੱਪੜੇ ਉੱਤੇ ਕਿਸੇ ਸਵਾਣੀ ਨੇ ਲਾਲ ਰੇਸ਼ਮ ਦੇ ਨਾਲ ਬੂਟੀਆਂ ਪਾਈਆਂ ਹੋਣ। ਜਿਵੇਂ ਘਣੇ ਅਨਾਰ ਦੇ ਬੂਟੇ ਨੂੰ ਹਾਲੇ ਫਲ ਨਾ ਆਇਆ ਹੋਵੇ ਪਰ ਲਾਲ ਸੂਈਆਂ ਡੋਡੀਆਂ ਖਿਲ ਗਈਆਂ ਹੋਵਨ, ਤਿਵੇਂ ਕਾਇਆਂ 'ਚੋਂ ਜ਼ਖਮ ਖੁੱਲ੍ਹ ਗਏ ਅਤੇ ਰਾਤ ਹੋਰ ਵੀ ਸਿਮ ਆਈ। ਕਹਿੰਦੇ ਨੇ ਕਾਜ਼ੀ ਆਉਂਦਾ ਹੈ, ਮੁਫਤੀਆਂ ਨੂੰ ਲੈ ਕੇ ਆਉਂਦਾ ਹੈ, ਇਹਨਾਂ ਇੱਕ ਹੋਰ ਸਜ਼ਾ ਬਣਾਈ ਹੈ, ਤਜਵੀਜ਼ ਕੀਤੀ ਹੈ। ਕੀ ਵੇਖਦਾ ਹੈ? ਗੁਰੂ ਦੀ ਕਾਇਆਂ ਵਿੱਚੋਂ ਹੋਰ ਰੱਤ ਤੁਰ ਰਹੀ ਹੈ, ਵਗ ਰਹੀ ਹੈ, ਟਪਕ ਰਹੀ ਹੈ ਅਤੇ ਜ਼ਖਮ ਖੁੱਲ੍ਹ ਗਏ ਨੇ ਕਲੀਆਂ ਵਾਂਗ। ਆਖਿਰ ਹੱਸਿਆ ਅਬਦੁਲ ਵਹਾਬ ਬੋਰਾ, ਮੁਸਕਰਾਇਆ, ਮਜ਼ਾ ਆਇਆ ਹੈ ਮੇਰੀ ਗੱਲ ਨੂੰ ਕਿਹਨੇ ਛੁਟਿਆਇਆ ਸੀ, ਮਜ਼ਾ ਆਇਆ ਤੇਗ ਬਹਾਦਰ, ਜਨੂਨ ਅੰਦਰ ਤਸ ਬੰਦਰ ਸ਼ਦਦ ਤਸ਼ੱਦਦ ਅਮੇਜ਼ ਸੁਰਤ ਨਾਲ ਹੱਸਿਆ, ਮਜ਼ਾਇਆ ਢੰਗ ਨਾਲ ਹੱਸਿਆ, ਮਸਕਰੀ ਕੀਤੀ। ਗੁਰੂ ਮਹਾਰਾਜ ਇਹਦੀ ਵੱਲ ਵੇਖਦੇ ਨੇ, ਬੜੀ ਸੰਜੀਦਗੀ ਨਾਲ ਆਪਨੇ ਇੱਕ ਗੱਲ ਆਖੀ। ਇਸ ਗੱਲ ਨੂੰ ਕਿਸੇ ਸ਼ਾਇਰ ਨੇ ਉਰਦੂ ਅੰਦਰ ਇਸ ਤਰ੍ਹਾਂ ਕਲਮਬੰਦ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਨਮਕ ਭਰ ਕਰ ਮੇਰੇ ਜ਼ਖਮੋਂ ਮੇਂ ਤੁਮ ਕਿਆ ਮੁਸਕਰਾਤੇ ਹੋ। ਅਬਦੁਲ ਬਹਾਰ, ਕਾਜ਼ੀਆਂ ਨੇ ਸ਼ਹਿਰ, ਮੁਫਤੀਆਂ ਨੇ ਦੀ ਕਰਮਚਾਰੀਓ, ਨਮਕ ਭਰ ਕਰ ਮੇਰੇ ਜ਼ਖਮੋਂ ਮੇਂ ਤੁਮ ਕਿਆ ਮੁਸਕਰਾਤੇ ਹੋ, ਮੇਰੇ ਜ਼ਖਮੋਂ ਕੋ ਮੇਰੇ ਜ਼ਖਮੋਂ ਸੇ ਸੀਖੋ ਮੁਸਕਰਾਨਾ, ਇਸਕੋ ਕਹਤੇ ਹੈ। ਤੁਸਾਂ ਕੀ ਜਾਣੋ ਹੱਸਣਾ? ਸੰਗਤ ਜੀਓ, ਛਿੱਥੇ ਪੈ ਗਏ ਸਾਰੇ। ਆਖਰੇ ਇਹਨਾਂ ਨੇ ਜੋ ਨਵੀਂ ਤੀਸਰੀ ਸਜ਼ਾ ਸੀ ਉਹ ਤਿਆਰ ਕੀਤੀ। ਜੇਲ੍ਹ ਵਿੱਚ ਜਾਂਦੇ ਨੇ, ਇਹਨਾਂ ਪੰਜਾਂ ਹੀ ਕੈਦੀਆਂ ਵਿੱਚੋਂ ਗੁਰੂ ਦਾ ਇੱਕ ਸਾਥੀ, ਜਿਸ ਲਈ ਦਾਸ ਨੇ ਕੱਲ੍ਹ ਬੇਨਤੀ ਕੀਤੀ ਸੀ, ਜ਼ਾਤ ਦਾ ਛਿੱਬਰ ਬ੍ਰਾਹਮਣ, ਜ਼ਿਲ੍ਹਾ ਜੇਲ੍ਹ ਦੇ ਰਹਿਣ ਵਾਲਾ, ਭਾਈ ਪਰਾਗੇ ਦਾ ਪੁੱਤਰ, ਗੌਤਮ ਦਾਸ ਦਾ ਪੋਤਰਾ, ਛੇਵੇਂ ਗੁਰੂ ਤੇ ਇਹਨਾਂ ਦੇ ਘਰ ਅੰਦਰ ਗੁਰੂ ਨਾਨਕ ਦੀ ਸਿੱਖੀ ਆਈ। ਇਹ ਦੋ ਭਰਾ ਸਕੇ ਭਰਾ ਸਤੀ ਦਾਸ ਤੇ ਮਤੀ ਦਾਸ ਵੀ ਮਹਾਰਾਜ ਦੇ ਨਾਲ ਨੇ ਤੇ ਪ੍ਰਚਾਰ ਦੌਰਿਆਂ ਵਿੱਚ ਵੀ ਨਾਲ ਰਹੇ ਸਨ, ਬੜੇ ਵਿਦਵਾਨ ਨੇ, ਬੜੇ ਜਵਾਨ ਨੇ। ਇਹਨਾਂ ਵਿੱਚੋਂ ਮਤੀ ਦਾਸ ਨੂੰ ਬਾਹਰ ਲਿਆਂਦਾ ਗਿਆ, ਜ਼ੰਜੀਰਾਂ ਲੱਗੀਆਂ ਹੋਈਆਂ, ਬੇੜੀਆਂ ਕੱਸੀਆਂ ਹੋਈਆਂ, ਤਲਵਾਰਾਂ ਦੀ ਛਾਵੇਂ ਅੰਦਰੋਂ ਬਾਹਰ ਲਿਆਂਦਾ ਗਿਆ। ਮਤੀ ਦਾਸ ਦੇ ਆਉਣ ਤੱਕ ਗੁਰੂ ਦੇ ਪਿੰਜਰੇ ਦੇ ਬਿਲਕੁਲ ਨੇੜੇ ਹੀ, ਜਿੱਧਰ ਨੂੰ ਗੁਰੂ ਦਾ ਮੂੰਹ ਹੈ, ਇਹਦੇ ਸਾਹਮਣੇ ਹੀ ਇੱਕ ਲੱਕੜ ਇੱਧਰ ਤੇ ਇੱਕ ਲੱਕੜ ਇੱਧਰ ਗੱਡੀ ਗਈ। ਹੇਠੋਂ ਲੱਕੜਾਂ ਇੱਕੋ ਹੀ ਨੇ, ਉੱਪਰੋਂ ਜਾ ਕੇ ਇਸ ਤਰ੍ਹਾਂ ਦੋ ਬਣਦੀਆਂ ਨੇ, ਦੋ ਸਾਂਗੜ ਹੋ ਜਾਂਦੀ ਹੈ। ਇਹ ਦੋ ਲੱਕੜਾਂ ਗੱਡੀਆਂ ਗਈਆਂ। ਹਕੀਕਤ ਸ਼ਨਾਸ ਸਤਿਗੁਰੂ ਜਾਣਦੇ ਨੇ ਕਿ ਇਹਨਾਂ ਮੁਤਸਰ ਤੇ ਜਨੂਨੀ ਬਾਦਸ਼ਾਹਾਂ ਦੀ ਸੁਰਤ ਨੇ ਕੋਈ ਹੋਰ ਤਜਵੀਜ਼ ਕੱਢੀ ਹੈ, ਵੇਖੀਏ ਕੀ ਰੰਗ ਲਿਆਉਂਦੀ ਹੈ। ਇਹ ਲੱਕੜਾਂ ਕਿਉਂ ਗੱਡੀਆਂ ਨੇ ਕਿਸੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ। ਤਾਂ ਗੁਰੂ ਦਾ ਸਿੱਖ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ, ਪਿੰਜਰੇ ਦੇ ਕੋਲ ਆਇਆ। ਮਹਾਰਾਜ ਦੇ ਦਰਸ਼ਨ ਇਹਨੇ ਕੀਤੇ ਕਈਆਂ ਦਿਨਾਂ ਬਾਅਦ, ਮਹਾਰਾਜ ਦੇ ਦੀਦਾਰ ਕੀਤੇ ਕਈਆਂ ਦਿਨਾਂ ਬਾਅਦ। ਮਤੀ ਦਾਸ ਨੂੰ ਦੂਰੋਂ ਹੀ ਵੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਿੰਜਰੇ ਵਿੱਚ ਹੀ ਹੌਲੀ ਹੌਲੀ ਕੀਰਤਨ ਪੈ ਕਰ ਰਹੇ ਨੇ। ਗੁਰੂ ਮਹਾਰਾਜ ਜੀ ਆਪਣੀ ਜ਼ੁਬਾਨ ਮੁਬਾਰਕ ਤੋਂ ਕਲਿਆਣਕਾਰੀ ਜ਼ੁਬਾਦਾਨੀ ਦਾ ਕੀਰਤਨ ਕਰ ਰਹੇ ਨੇ, ਆਪਣੇ ਮਨ ਨੂੰ ਟਿਕਾ ਰਹੇ ਨੇ, ਹਰ ਸੁਣਨ ਵਾਲੇ ਦੇ ਮਨ ਨੂੰ ਸੇਧ ਦੇ ਰਹੇ ਨੇ। ਮਤੀ ਦਾਸ ਤੀਸਰੇ ਦਿਨ ਗੁਰੂ ਨੂੰ ਤੱਕਦਾ ਹੈ, ਪਰ ਜਿਹੋ ਜਿਹਾ ਪਹਿਲਾਂ ਤੱਕੇ ਸੀ ਉਹਦੇ ਨਾਲੋਂ ਬਿਲਕੁਲ ਹੀ ਵਿਲੱਖਣ ਤੇ ਨਿਆਰੇ, ਰੋਮ ਰੋਮ ਜ਼ਖਮੀ ਹੋਇਆ ਹੈ, ਸੂਹਾ ਲਾਲ ਪਿੰਡਾ ਹੋਇਆ ਹੈ, ਕੁਝ ਲੂਣ ਛਿੜਕਿਆ ਗਿਆ ਹੈ, ਕੁਝ ਬਾਹਰ ਢੇਰੀਆਂ ਲੱਗੀਆਂ ਨੇ, ਤੌਕੋ ਜ਼ੰਜੀਰ ਪਹਿਨੇ ਹੋਏ ਨੌਜਵਾਨ ਦੀਵਾਨ ਪੰਡਿਤ ਮਹਾਰਾਜ ਦੇ ਪਿੰਜਰੇ ਕੋਲ ਆਉਂਦਾ ਹੈ ਤੇ ਆਉਂਦਿਆਂ ਨੇ ਕਈ ਦਿਨੀ ਕੀਰਤਨ ਸੁਣਿਆ। ਕੀਰਤਨ ਸਿੱਖ ਦੀ ਖੁਰਾਕ ਹੈ। ਖੁਰਾਕ ਮਨੁੱਖ ਨੂੰ ਦੋ ਪ੍ਰਕਾਰ ਦੀ ਚਾਹੀਦੀ ਹੈ, ਇੱਕ ਤਨ ਦੀ ਤੇ ਇੱਕ ਆਤਮਾ ਦੀ। ਕਿਸੇ ਪ੍ਰਕਾਰ ਦੀ ਖੁਰਾਕ 'ਚ ਕਮੀ ਆ ਜਾਏ ਤੇ ਦੁਬਲਾ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਨਾਤਵਾਂ ਹੋ ਜਾਂਦਾ ਹੈ। ਜਿਵੇਂ ਸਰੀਰ ਨੂੰ ਖੁਰਾਕ ਨਾ ਮਿਲੇ ਯੋਗ ਤੇ ਸਰੀਰ ਕਮਜ਼ੋਰ ਹੋ ਕੇ ਬਿਲਕੁਲ ਬੇਹਿੱਸ ਹੋ ਜਾਂਦਾ ਹੈ, ਬੈਨ ਹੀ ਆਤਮਾ ਨੂੰ ਖੁਰਾਕ ਨਾ ਮਿਲੇ ਪ੍ਰਭੂ ਦੇ ਜਸ ਦੀ ਤੇ ਇਹ ਵੀ ਹਲਕਿਆਂ ਪੈਂਦੀ ਕਮਜ਼ੋਰ ਹੁੰਦੀ ਹੁੰਦੀ ਬਾਬਾ ਨਾਨਕ ਜੀ ਆਪ ਹੀ ਕਹਿੰਦੇ ਨੇ ਕਿ ਮਰੇ ਜਾਂਦੀ ਹੈ, ਜੀਨੇ ਸਕਦੀ ਮਰ ਜਾਂਦੀ ਹੈ। ਜਿਵੇਂ ਖੁਰਾਕ ਤੋਂ ਬਗੈਰ, ਗਜ਼ਾ ਤੋਂ ਬਗੈਰ ਸਰੀਰ ਨਿਸਫਲ ਹੋ ਜਾਂਦਾ ਹੈ, ਇਵੇਂ ਰੱਬੀ ਹਮਦੋ ਸਨਾ ਤੇ ਕੀਰਤਨ ਤੋਂ ਬਗੈਰ ਗੁਰੂ ਨੇ ਆਪ ਇਹ ਕਮਾ ਕੇ ਦੱਸਿਆ ਹੈ ਤੇ ਸਿੱਖਾਂ ਨੂੰ ਇਹ ਯਕੀਨ ਹੈ ਕਿ ਮਨ ਵੀ ਕਮਜ਼ੋਰ ਹੋ ਜਾਂਦਾ ਹੈ। ਬਾਬਾ ਨਾਨਕ ਦੇਵ ਆਪ ਹੀ ਆਖਦੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾ, ਮਰੇ ਹੀ ਜਾਂਦਾ ਹੈ। ਤ੍ਰੈ ਦਿਨ ਤੋਂ ਇਹਨੂੰ ਕੀਰਤਨ ਨਹੀਂ ਮਿਲਿਆ ਸੀ, ਅੱਜ ਮਿਲਿਆ ਹੈ ਤੇ ਕੀਰਤਨ ਦੇ ਭੰਡਾਰ ਗੁਰੂ ਤੇਗ ਬਹਾਦਰ ਕੋਲੋਂ ਮਿਲਿਆ। ਯਾਦ ਰਹੇ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਦੇ ਇਸ ਪੰਜਵੇਂ ਪੁੱਤਰ ਨੂੰ ਗੁਰੂ ਤੇਗ ਬਹਾਦਰ ਨੂੰ ਭਾਈ ਬਾਬਤ ਹਜ਼ੂਰੀ ਰਬਾਬੀ ਕੀਰਤਨੀਆਂ ਕੋਲੋਂ ਕੀਰਤਨ ਸਿਖਾਇਆ ਸੀ। ਭਾਈ ਬਾਬਕ ਤੋਂ ਗੁਰੂ ਤੇਗ ਬਹਾਦਰ ਨੂੰ ਕੀਰਤਨ ਸਿਖਾਇਆ ਸੀ। ਤੋ ਸਤਸੰਗ ਜੀ, ਮਤੀ ਦਾਸ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਮਲਕੜੇ ਨਾਲ ਇਹ ਸ਼ਬਦ ਗਾ ਰਹੇ ਨੇ, ਕਿਹੜਾ
Oh,
तक के दीवान मती दास जी ने मत्था टेकिया, नमस्कार की, चश्मा दे नाल अमृत तकनी नाल अमय दृष्ट नाल गुरु ने असीस दिती, तेरी सिखी ते मुरीदी तोड़ निभेगी। मती दास ने चश्मो चश्मी एक तलब तलबी, शनशाह मेहरामत करो मैं पुग जावा, मंजूर हो जावा, परवान चढ़ जावा, सब नैना नाले गल्लां हुंदियां ने। दिलां दे महरम गुरु ने कंडे लगदियां लगदियां, सूए चुभदियां चुभदियां, झरीटां वजदियां वजदियां अपना हथ उच्चा कीता, केशां च लै गए, ते इन्हां ही पोटियां नाल याकूती पोटियां नाल केसां चों कंघा कढ़िया, पिंजरे विच्चों ही गुरु दे लाल पंडित मती दास गुरसिख नूं दिखा दिता, इन्हें गुरु की पवित्र चीज समझ के सीस नमाया, रमज ना हाले समझिया। गुरु दियां सारियां रमजां सिख कदों समझदा, रमज ना समझिया। अखां दे राह इन्हें मंग मंगी सी मेरी तोड़ निभ जाए, गुरु ने जवाब विच कंघा दिखाया पिंजरे विच्चों, बड़ी खेचल नाल जख्म लग गए, झरीटां वग गई बड़ी खेचल नाल, इन्हें रमज ना समझी पर गुरु ने समझाने का यतन किया, सिर नमा दिता। गुरु के पवित्र केशां की चीज है, कड़ा पौना कदी औख नहीं दिंदा, जे ये निश्चा होवे पे यार दी निशानी। मुंडे कुड़ियां मैं वेखे ने सहुरियां का कड़ा पा के खुश ने, ते कलगियां वाले सरबंसदानी की निशानी पा के औखे होंगे ने। क्या अजब बात है, कित्थे बैठे हैं ते की निशाना है साडा, ए टारगेट ऑफ लाइफ की होया। पुत्र वारन वाले की निशानी तो गुरेज, ते सस सहुरे की असीस हर वेले, ये ना विसरे। मैं नहीं कहिंदा वो ना पाओ, लेकिन ये जरूर कहना हाँ कि राफल ना होवो, राफल ना होवो। तो गुरु दे असीस की चीज समझ के मती दास ने मत्था टेक दिता। अजकल तो मैं होर एक वंग जे गभरुआ के हथा चो वेखीए, वह नहीं सानू किसी इतिहास चो लभी पे, कितने किन घड़ी किने राज की ये नसैसती किमें प्रतीत होई, ये नवी ईजाद। आखिर कोई ना कोई चीज़ जरूरत जरूरत ही उसकी माँ होया करती है, नसैसिटी इज द मदर ऑफ इनवेंशन। वो एक वंग जी दो तिना गभरुआ दे वेखी है जवाना दे, वो खबनी किने ईजाद की है, तो वो पिछे इतिहास की है, ये पिछे तो बेअंत इतिहास है, ना दस सकता हाँ, लेकिन वह कितने पूछना है जदों हूँ कोई नज़र आया ऐसा। तो आखिर कोई पढ़े लिखे युग के बंदे ने तो गल तो कोई होनी है ना। भाई मती दास ने मत्था टेकया, बस तुसा कोई गल नहीं कर सकते। काजी ने हकमाना अंदाज ते नजाकत नाल आख्या, बागी गुरु नाल कोई गल नहीं कर सकता मती दास। तो कहंदे ने मती दास खिचया गया, इत्थे कोल आया। मती दास ने आख्या, गुरु दिलां दा महरम है, मेरे बोलिया नहीं, बिन बोले जाने सब सोए, हर अंतरजामी सब बिद जाने, ता किस पाए आख सुनाइए। गुरु दा शेर है, नहीं मिन्नत कशे ताबे शुनीदन, बड़ा तंदुरुस्त उर्दू है। एक गुलाबी जहा उर्दू हूं जे अद्धी हिंदी होवे अद्धा उर्दू होवे, पर बिल्कुल नरोल, ते मैं दसवीं दे कोर्स विच पढ़िया सी। नहीं मिन्नत कशे ताबे शुनीदन, दास्तां मेरी खामोशी गुफ्तगू है, बेजबानी है जुबां मेरी। गुरु दे लाल ने कहा, मेरी गुरु नाल गल बेजबानी नाल हो जाती है, ते खामोशी नाल वो मेरियां आरजूआं समझदा है। मती दास नूं लकड़ां कोल लै गए, तौक उतारे, बेड़ियां लाइया, कड़ियां ला दित्तियां। अब्दुल वहाब खलोता है, काजी खलोते ने, सिपाहियां नूं हुक्म होया इहनूं जकड़ दिओ। दीवान दियां दोवें बाहां चक के दोहां लकड़ां ते रख के बन दित्तियां गईयां। मती दास बड़ा हैरान है, दसन तो बगैर कुछ कर रहे हो, खैर हुणे ही हुण वेंदियां वेंदियां आरा कश आ गए। इन्हां कोल इक बड़ा तेज त्रिखा आरा है, आरा लिया के कोल रखिया है। मती दास गल समझ गया, रमन समझ गया। कई बारी टाइम इज द बेस्ट हीलर, जिहड़ी अज गल ना समझ आवे, सियाणियां दी गल ना पता लगे, समय तो बाद आप ही पता लगता है ਟਾਈਮ ਇਜ਼ ਦੀ ਬੈਸਟ ਹੀਲਰ, ਵਕਤ ਸਮਝਾਉਂਦਾ ਹੈ, ਵਕਤ ਇਲਾਜ ਕਰਦਾ ਹੈ। ਮਤੀ ਦਾਸ ਪਿੰਜਰੇ ਕੋਲ ਤਾਂ ਨਾ ਸਮਝ ਸਕਿਆ ਵੀ ਆਹ ਕੀ ਹੋਇਆ। ਗੁਰੂ ਨੇ ਬੜੀ ਖੇਚਲ ਨਾਲ ਕੇਸ਼ਾਂ 'ਚੋਂ ਕੰਘਾ ਕੱਢਿਆ, ਕਈ ਜ਼ਖਮ ਵੀ ਲੱਗ ਗਏ ਹੌਲੀ ਹੌਲੀ ਜੀ, ਅਤੇ ਮੈਂ ਨਹੀਂ ਸਮਝਿਆ ਇਹ ਕੀ ਗੱਲ ਹੈ, ਪਰ ਹੁਣ ਸਮਝਿਆ ਜਿਉਂ ਹੀ ਆਰਾ ਨੇੜੇ ਆਇਆ। ਪਰ ਖੈਰ ਮਤੀ ਦਾਸ ਤੂੰ ਪੂਰਾ ਹੀ ਸਮਝ ਜਾਏਗਾ, ਥੋੜ੍ਹੇ ਮਿੰਟਾਂ ਤੱਕ ਪੂਰੀ ਗੱਲ ਸਮਝ ਜਾਏਗਾ, ਪੂਰੀ ਰਮਤ ਸਮਝ ਜਾਏਗਾ। ਆਰਾ ਚੱਕ ਕੇ ਮਤੀ ਦਾਸ ਦੇ ਖੋਪੜ 'ਤੇ ਰੱਖਦਿਆਂ ਹੋਇਆਂ ਕਾਜ਼ੀ ਨੇ ਆਖਿਆ, ਦੀਵਾਨ ਮਤੀ ਦਾਸ ਦੋ ਹੀ ਗੱਲਾਂ ਨੇ, ਜਾਂ ਗੁਰੂ ਦੀ ਸਿੱਖੀ ਛੱਡ ਦੇ ਅਤੇ ਇਸਲਾਮ ਵਿੱਚ ਦਾਖਲ ਹੋ ਜਾ। ਵੱਡੇ ਤੋਂ ਵੱਡਾ ਅਹੁਦਾ, ਫਜ਼ੀਲਤ, ਬਜ਼ੁਰਗੀ, ਟਾਈਟਲ, ਖਿਤਾਬ, ਰੈਂਕ, ਸ਼ਰਫ ਪ੍ਰਾਪਤ ਹੋਵੇਗਾ। ਗਵਰਨਰੀਆਂ ਤੇਰੇ ਵਾਸਤੇ ਹਾਜ਼ਰ ਨੇ, ਜੇ ਤੂੰ ਐਸਾ ਨਹੀਂ ਕਰੇਗਾ ਤਾਂ ਬਾਗੀ ਦਾ ਸੰਗੀ ਬਣਿਆ ਰਹਿਣਾ ਹੈ, ਉਹਦੀ ਬਾਣੀ ਪੜ੍ਹਨੀ ਹੈ, ਉਹਦਾ ਇਸ਼ਕ ਨਿਭਾਉਣਾ ਹੈ, ਉਹਦੀ ਮੁਰੱਬਤ ਅਤੇ ਮੁਹੱਬਤ ਦੀ ਦਾਤ ਦੇਣੀ ਹੈ, ਅਤੇ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ। ਮਤੀ ਦਾਸ ਦੇ ਹੱਥ ਤਾਂ ਨਹੀਂ ਹਿੱਲ ਸਕਦੇ, ਪਰ ਆਪਣਾ ਅੰਤਹਕਰਨ ਜੋੜ ਕੇ, ਚਸ਼ਮਾ ਬੰਦ ਕਰਕੇ ਪਿੰਜਰੇ ਵਾਲੀ ਮਹਬੂਬ ਨੂੰ ਨਮਸਕਾਰ ਕੀਤੀ, ਮੈਂ ਸਦਕੇ ਜਾਵਾਂ ਤੇਰੀਆਂ ਰਮਜ਼ਾਂ ਤੋਂ। ਮੈਂ ਮੰਗਿਆ ਪਿੰਜਰੇ ਕੋਲ ਲੰਘਦਿਆਂ ਪ੍ਰਵਾਨਿਤ ਜੀਵਨ, ਮਹਾਰਾਜ ਮਿਹਰ ਕਰੋ ਮੈਂ ਕਬੂਲ ਹੋ ਜਾਵਾਂ, ਪ੍ਰਵਾਨ ਚੜ ਜਾਵਾਂ। ਅਤੇ ਤੁਸਾਂ ਵਿਖਾ ਦਿੱਤਾ ਕੰਘਾ, ਮੈਂ ਹੁਣ ਸਮਝਿਆ ਰਮਜ਼ਾਂ ਵਾਲੇ ਮਹਬੂਬ ਕੰਘਾ ਤੂੰ ਕਿਉਂ ਵਿਖਾਇਆ। ਕਿ ਮਤੀ ਦਾਸ ਵੇਖ, ਚਾਰ ਉਂਗਲਾਂ ਲੱਕੜੀ ਦੀ ਟੁਕੜੀ ਨੇ, ਇਸ ਉਚਾਈ ਅਤੇ ਬੁਲੰਦੀ ਅਤੇ ਔਜ ਰਫਤ ਨੂੰ ਪ੍ਰਾਪਤ ਕਰਨ ਲਈ ਮੈਂ ਇੱਕੋ ਹੀ ਕਿਸਮ ਦੇ ਪੰਜ ਅੱਖਰ ਵਰਤੇ ਨੇ, ਚੁਣਾਓ ਤੁਹਾਡਾ ਹੋਵੇਗਾ। ਇਸ ਬੁਲੰਦੀ ਨੂੰ ਪ੍ਰਾਪਤ ਕਰਨ ਲਈ ਆਪਣੇ ਸੀਨੇ 'ਚ ਕਿਤਨੀ ਦਫ਼ਾ ਆਰੀ ਲੰਘਾਈ ਹੈ। ਇੱਦਾਂ ਕੌਮਾਂ ਦੇ ਸਰਤਾਜ ਬਣਨ ਵਾਲਿਆਂ ਨੂੰ ਆਰਿਆਂ ਨਾਲ ਵੀ ਚਿਰਨਾ ਪੈ ਜਾਂਦਾ। ਮੈਂ ਹੁਣ ਸਮਝਿਆ ਤੇਰੀਆਂ ਰਮਜ਼ਾਂ। ਕਾਜ਼ੀ ਨੇ ਆਖਿਆ, ਕੋਈ ਤੇਰੇ ਦਿਲ ਵਿੱਚ ਹਸਰਤ ਹੋਵੇ ਤਾਂ ਕਹਿ ਸਕਣਾ ਹੈ, ਮੌਤ ਬਿਲਕੁਲ ਨੇੜੇ ਆ ਗਈ ਹੈ। ਮਤੀ ਦਾਸ ਨੇ ਆਖਿਆ, ਕਾਜ਼ੀ ਪਿੰਜਰੇ ਵਾਲੇ ਦੀ ਅਸੀਸ ਨਾਲ ਜਿਸ ਨੂੰ ਤੂੰ ਮੌਤ ਕਹਿੰਦਾ ਉਹ ਮੇਰੇ ਲਈ ਮੌਜ ਹੈ, ਮੌਜ। ਪਰ ਤੇਰੀ ਕੋਈ ਆਰਜ਼ੂ? ਉਹਨੇ ਕਿਹਾ, ਮੇਰੀਆਂ ਦੋ ਸਧਰਾਂ ਨੇ, ਜੇ ਪੂਰੀਆਂ ਕਰਦੇ ਹੋ ਠੀਕ ਹੈ, ਵਰਨਾ ਮੈਂ ਗੁਰੂ ਦੇ ਚਰਨਾਂ ਆਪਣੀ ਸੁਰਤ ਲਾ ਰਿਹਾ ਹਾਂ, ਜੋੜ ਰਿਹਾ। ਇੱਕ ਨਹੀਂ ਮੇਰੀਆਂ ਦੋ ਸਧਰਾਂ ਨੇ, ਇੱਕ ਤਾਂ ਇਹ ਹੈ ਕਿ ਤੁਸਾਂ ਮੈਨੂੰ ਆਰੇ ਨਾਲ ਚੀਰਨਾ ਹੈ, ਅਤੇ ਮੇਰੇ ਕਾਇਆਂ ਦੇ ਦੋ ਫੱਟ ਬਣਨੇ ਨੇ। ਗੁਰੂ ਵੱਲ ਨੂੰ ਮੂੰਹ ਕਰ ਦਿਓ, ਮਤਾ ਮੈਂ ਕੰਡ ਕਰਕੇ ਉੱਧਰ ਨੂੰ ਡਿੱਗ ਪਾਵਾਂ ਤਾਂ ਬੇਅਦਬੀ ਹੋ ਜਾਏ। ਵੇਖੋ ਗੁਰੂ ਦੇ ਸਿੱਖ ਦੀ ਗੁਰਬਾਣੀ 'ਚ ਇੱਕ ਤੁਕ ਆਉਂਦੀ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਥੋੜ੍ਹੀ ਬਹੁਤ ਨਹੀਂ, ਮਹਾਂ ਕਰੜੀ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਅਤੇ ਅੱਗੇ ਸੁਖ ਸਾਰ। ਐਵੇਂ ਨਹੀਂ ਸਿੱਖੀ ਨਿਭਦੀ, ਐਵੇਂ ਨਹੀਂ ਇਹ ਰਿਕਾਰਡ ਬਣਦੇ, ਐਵੇਂ ਨਹੀਂ ਇਹਨਾਂ ਇਤਿਹਾਸਾਂ ਨਾਲ ਮਨੁੱਖ ਉੱਚਾ ਹੋ ਫਿਰਦਾ ਅਤੇ ਗੌਰਵ ਨਾਲ ਫਿਰਦਾ। ਮਤੀ ਦਾਸ ਦਾ ਕਹਿਣਾ ਹੀ ਸੀ ਕਿ ਇਹਦੇ ਜਕੜ ਖੋਲੇ ਗਏ, ਬੰਦ ਖੋਲੇ ਗਏ, ਪਿੰਜਰੇ ਵੱਲ ਨੂੰ ਮੂੰਹ ਕਰ ਦਿੱਤਾ, ਆਰਾ ਫਿਰ ਇੱਥੇ ਰੱਖ ਦਿੱਤਾ। ਦੂਜੀ ਕਿਹੜੀ ਗੱਲ ਹੈ? ਮਤੀ ਦਾਸ ਨੇ ਨੂੰ ਪੁੱਛਿਆ, ਉਹਨੇ ਕਿਹਾ, ਦੂਸਰੀ ਇਹ ਗੱਲ ਹੈ, ਧਿਆਨ ਨਾਲ ਸੁਣਨਾ, ਜਿਹਨਾਂ ਆਰਾ ਚਲਾਉਣਾ ਹੈ ਕਿੱਥੇ ਨੇ ਉਹ? ਆਰਾ ਕਾ ਸ਼ਾਗ ਹੈ, ਦੋ ਇੱਕ ਪਾਸੇ ਅਤੇ ਦੋ ਇੱਕ ਪਾਸੇ। ਆਖਣ ਲੱਗਾ, ਮੈਂ ਤੁਹਾਨੂੰ ਆਉਣਾ ਮੇਰੇ ਭਰਾਵੋ, ਤੁਸਾਂ ਵੀ ਹੁਕਮ ਵਿੱਚ ਆਏ ਹੋ ਅਤੇ ਮੈਂ ਵੀ ਰਜ਼ਾ ਵਿੱਚ ਹੀ ਆਇਆ ਹਾਂ। ਹੁਣ ਤੁਸਾਂ ਮੇਰੇ ਸਿਰ ਉੱਤੇ ਆਰਾ ਧਰਿਆ ਹੈ ਅਤੇ ਆਰਾ ਚਲਾਓਗੇ। ਇੱਕ ਤਾਂ ਮੈਂ ਇਹ ਕਹਿੰਦਾ ਹਾਂ ਕਿ ਅੱਜ ਗੁਰੂ ਦੇ ਪਿਆਰ ਵਿੱਚ ਮੈਂ ਆਰੇ ਦੀ ਸਜ਼ਾ ਲੈਣ ਲੱਗਾ ਹਾਂ, ਪ੍ਰਵਾਨ ਕਰਨ ਲੱਗਾ ਹਾਂ। ਅੱਜ ਤੋਂ ਬਾਅਦ ਇਹ ਸਜ਼ਾ ਮੁੱਕ ਜਾਏਗੀ, ਖਤਮ ਹੋ ਜਾਏਗੀ, ਇਤੀ ਹੋ ਜਾਏਗੀ, ਦੀ ਐਂਡ ਹੋ ਜਾਏਗੀ, ਤਮਾਮ ਸ਼ੁੱਧ ਹੋ ਜਾਏਗੀ। ਆਰੇ ਦੀ ਸਜ਼ਾ ਆਖਰੀ ਦਿਨ ਹੈ ਅਤੇ ਆਰਿਆ ਤੂੰ ਕਈ ਕਿਸਮ ਦੀਆਂ ਲੱਕੜਾਂ ਦੇ ਬੂਰਾਂ ਦਾ ਜ਼ਾਇਕਾ ਟੇਸਟ ਲਿਆ ਹੋਵੇਗਾ, ਪਰ ਗੁਰੂ ਦੇ ਸਿੱਖ ਦੀਆਂ ਹੱਡੀਆਂ ਦਾ ਬੂਰ ਅੱਜ ਤੈਨੂੰ ਮਿਲਣਾ, ਰੀਝ ਨਾਲ ਚੱਲ। ਅਤੇ ਆਰਾ ਚਲਾਉਣ ਵਾਲੇ ਭਰਾਵੋ, ਤੁਹਾਨੂੰ ਇੱਕ ਗੱਲ ਕਹਿਣਾ, ਜ਼ਰਾ ਆਰੇ ਨੂੰ ਸਿੱਧਾ ਰੱਖ ਕੇ ਅਤੇ ਚੀਰ ਪਾਇਓ ਜੇ, ਕਮਾਲ ਹੋ ਗਏ। ਕਾਜ਼ੀ ਸੋਚਦਾ ਹੈ, ਸਿੱਖ ਮਰਨ ਤੋਂ ਪਹਿਲਾਂ ਛੁਰੀ ਦਾ ਸਰ ਹੋ ਗਿਆ, ਇਹਦਾ ਦਿਮਾਗ ਹਿੱਲ ਗਿਆ, ਪਰ ਉਹ ਕਹਿੰਦਾ ਹੈ ਜ਼ਰਾ ਆਰੇ ਨੂੰ ਸਿੱਧਾ ਰੱਖ ਕੇ ਅਤੇ ਚੀਰ ਪਾਇਓ ਜੇ, ਸਦਾਈ ਇਸ ਦੀ ਅੰਦਰ ਜ਼ਰਾ ਵੀ ਥੋੜ ਨਾ ਰਹਿ ਜਾਏ, ਜ਼ਰਾ ਆਰੇ ਨੂੰ ਸਿੱਧਾ ਰੱਖ ਕੇ ਤੇ ਚੀਰ ਪਾਇਓ ਜੇ ਸਿਧਾਈ ਇਸ ਦੀ ਅੰਦਰ ਜ਼ਰਾ ਵੀ ਥੋੜ ਨਾ ਰਹਿ ਜਾਏ ਇਹਨਾਂ ਰਾਹਾਂ ਤੇ ਆਉਣਾ ਹੈ ਬਲ ਪੀਤਮ ਦੇ ਸਿਦਕੀਆਂ ਨੇ ਉਹ ਸਿੱਧੇ ਆਉਣ ਉਹਨਾਂ ਵਾਸਤੇ ਕੋਈ ਮੋੜ ਨਾ ਰਹਿ ਜਾਏ ਬਸ ਫਿਰ ਕੀ ਸੀ ਆਰਾ ਕਸ਼ਾ ਨੂੰ ਹੁਕਮ ਹੁੰਦਾ ਹੈ ਸਿੱਖ ਦੇ ਸਿਰ ਤੇ ਆਰਾ ਚੱਲਦਾ ਹੈ ਗੁਰੂ ਪਿੰਜਰੇ ਵਿੱਚੋਂ ਉਹੀ ਆਵਾਜ਼ ਦੇ ਦੇ ਕੇ ਸਿੱਖ ਦਾ ਮਨ ਤਕੜਾ ਕਰ ਰਿਹਾ ਹੈ ਕਿ ਚਿਰੇ ਜਾਣ ਵਾਲਾ ਸਿੱਖ ਜਕੜਿਆ ਹੋਇਆ ਆਰੇ ਦੀ ਛਾਂ ਥੱਲੇ ਗਾਉਂਦਾ ਸਟੇਜਾਂ ਤੇ ਗਾਉਣ ਵਾਲੇ ਬੜੇ ਬੜੇ ਹੋਏ ਦਰਬਾਰਾਂ ਵਿੱਚ ਗਾਉਣ ਵਾਲੇ ਬੜੇ ਬੜੇ ਗਵਈਏ ਆਏ ਲੇਕਿਨ ਆਰਿਆਂ ਦੇ ਥੱਲੇ ਗਾਉਣ ਵਾਲਾ ਗੁਰੂ ਦਾ ਸਿੱਖ ਹੈ ਪਿੰਜਰਿਆਂ ਵਿੱਚ ਖਲਾਉਣ ਵਾਲਾ ਰੱਬੀ ਗਵਈਆ ਗੁਰੂ ਤੇਗ ਬਹਾਦਰ ਹੈ ਕਹਿ ਕੀ ਰਹੇ ਨੇ ਸਮਝਾਈ ਸੀ ਆਰਾ ਕਸ਼ਾ ਨੂੰ ਜਿਹਨਾਂ ਨੇ ਪੂਰੇ ਜ਼ੋਰ ਨਾਲ ਨਹੀਂ ਹਾਲੇ ਆਰਾ ਚਲਾਇਆ ਪਰ ਇਹਦਾ ਲੁਤਫ ਦਿਖਾ ਦਿੱਤਾ ਮਤੀ ਦਾਸ ਨੂੰ ਕਿ ਕਿਵੇਂ ਆਰਾ ਇਹਦੇ ਖੋਪੜ 'ਚ ਲੰਘ ਜਾਏਗਾ ਵੇਂਦਿਆਂ ਹੀ ਵੇਂਦਿਆਂ ਇੱਕ ਵਾਰੀ ਮਤੀ ਦਾਸ ਨੂੰ ਕੁਝ ਹੋਰ ਸੋਚਣ ਦਾ ਮੌਕਾ ਦਿੱਤਾ ਸਤਸੰਗ ਜੀ ਸਮਾਂ ਹੋ ਗਿਆ ਹੈ ਗੁਰੂ ਕਿਰਪਾ ਕਰੇ ਆਪ ਦੀ ਰਹਿਮਤ 'ਤੇ ਅਸੀਸ ਹੋਵੇ ਕੱਲ੍ਹ ਨੂੰ ਇੱਥੋਂ ਹੀ ਮਜ਼ਮੂਨ ਸ਼ੁਰੂ ਕੀਤਾ ਜਾਏਗਾ ਮਤੀ ਦਾਸ ਨੂੰ ਕਿਤੇ ਪਿੰਜਰੇ ਤੋਂ ਦੂਰ ਲਿਜਾ ਕੇ ਵੀ ਚੀਰ ਸਕਦੇ ਸਨ ਪਰ ਪਿੰਜਰੇ ਦੇ ਸਾਹਮਣੇ ਦਿਖਾ ਦਿਖਾ ਕੇ ਚੀਰਨ ਦਾ ਅਰਥ ਇਹ ਸੀ ਕਿ ਜੇ ਇੱਕ ਸਿੱਖ ਦੀ ਸਜ਼ਾ ਨੂੰ ਵੇਖ ਕੇ ਗੁਰੂ ਘਬਰਾ ਜਾਏ ਤਾਂ ਵੀ ਗੱਲ ਬਣ ਗਈ ਜੇ ਇਉਂ ਸਜ਼ਾ ਮਿਲਦਿਆਂ ਵੇਖ ਕੇ ਤੇਗ ਬਹਾਦਰ ਪਿੰਜਰੇ ਵਿੱਚ ਕਹਿ ਦੇਵੇ ਕਿ ਮੈਂ ਹਕੂਮਤ ਨਾਲ ਮਿਲਵਰਤਨ ਕੀਤਾ ਕੁਆਵਨ ਕੀਤਾ ਇਸਲਾਮ ਕਬੂਲਿਆ ਤੇ ਇੱਕ ਸਿੱਖ ਨੂੰ ਸ਼ਹੀਦ ਕਰ ਦਿੱਤਾ ਜਾਵੇ ਖਤਮ ਕਰ ਦਿੱਤਾ ਜਾਵੇ ਤਾਂ ਵੀ ਹਕੂਮਤ ਦਾ ਇੱਕ ਅਦਾਰ ਬਣਿਆ ਰਹੇਗਾ ਕੱਲ੍ਹ ਨੂੰ ਇੱਥੋਂ ਅੱਗੇ ਚੱਲਾਂਗੇ ਵਕਤ ਮੱਲੋ ਮੱਲੀ ਹੜਦਿਆਂ ਹੜਦਿਆਂ ਹੀ ਦੂਰ ਚਲੇ ਜਾਂਦਾ ਹੈ ਤੋ ਆਪਦਾ ਕੋਟਾਨ ਕੋਟ ਧੰਨਵਾਦ ਹੈ ਜਿਹਨਾਂ ਨੇ ਸਮਾਂ ਬਖਸ਼ਿਆ ਹੈ ਮੈਂ ਇੱਦਾਂ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕੀਮਤੀ ਤਾਂ ਇੱਥੇ ਆ ਕੇ ਹੋਇਆ ਹੈ ਅੱਗੇ ਪਿੱਛੇ ਤਾਂ ਪਤਾ ਨਹੀਂ ਕੀਮਤੀ ਤੁਹਾਡਾ ਹੋਵੇ ਜਾਂ ਨਾ ਹੋਵੇ ਕਈ ਐਵੇਂ ਖੁਸ਼ਾਮਦ ਵਿੱਚ ਕਹਿ ਦਿੰਦੇ ਨੇ ਅਖੰਡ ਪਾਠ ਦੇ ਭੋਗ 'ਤੇ ਜਾਂ ਦੀਵਾਨ ਵਿੱਚ ਪ੍ਰਬੰਧਕ ਵੀ ਸੰਗਤਾਂ ਨੂੰ ਕਹਿੰਦੇ ਨੇ ਤੁਸੀਂ ਕੀਮਤੀ ਸਮਾਂ ਦਿੱਤਾ ਹੈ ਪਰ ਕੀਮਤੀ ਤਾਂ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਬਣਦਾ ਹੈ ਕੀਮਤੀ ਤਾਂ ਗੁਰੂ ਦਾ ਯਸ ਕਰਕੇ ਜਾਂ ਸੁਣ ਕੇ ਬਣਦਾ ਹੈ ਪਤਾ ਨਹੀਂ ਤੁਹਾਡਾ ਜਿਸ ਦਾ ਪਹਿਲੇ ਵੀ ਕੀਮਤੀ ਹੋਵੇ ਮੁਬਾਰਕ ਹੈ ਉਹ ਪਰ ਤੁਸੀਂ ਇੱਥੇ ਸਮਾਂ ਕੀਮਤੀ ਬਣਾਇਆ ਹੈ ਅਤੇ ਸਾਨੂੰ ਆਪਦੇ ਦੀਦਾਰ ਨਾਲ ਮੁਸਤਫੀਦ ਕੀਤਾ ਹੈ ਮਸ਼ਕੂਰ ਹਾਂ